ਇੰਨਾ ਕੁ ਕੁਝ ਉਹਨਾਂ ਨੇ ਲਿਖ ਦਿੱਤਾ, ਇੰਨਾ ਕੁ ਕੁਝ ਉਹਨਾਂ ਨੇ ਬੋਲਿਆ ਵੀ ਇਹ ਕੌਮ ਗਰਾਂਦ ਦੀ ਪੁਜਾਰੀ ਹੋ ਗਈ, ਮੱਸਿਆ ਦੀ ਪੁਜਾਰੀ ਹੋ ਗਈ, ਪੁੰਨਿਆ ਦੀ ਪੁਜਾਰੀ ਹੋ ਗਈ, ਤੇ ਐਤਵਾਰ ਦੀ ਪੁਜਾਰੀ ਹੋ ਗਈ, ਤੇ ਬਿਲਡਿੰਗਾਂ ਦੀ ਪੁਜਾਰੀ ਹੋ ਗਈ। ਵਾਸਤਵ ਦੇ ਵਿੱਚ ਅਸਲੀਅਤ ਤੋਂ ਉਹ ਬਹੁਤ ਦੂਰ ਰਹੇ। ਉਹਨਾਂ ਨੇ ਇਸ ਗੱਲ ਨੂੰ ਨਹੀਂ ਦੇਖਿਆ, ਮੇਰੇ ਕੋਲੋਂ ਕਹਿ ਹੋ ਗਿਆ ਅੰਮ੍ਰਿਤ ਵੇਲੇ, ਵੀ ਮੈਂ ਮੰਨਦਾ ਉਹਨਾਂ ਦੀ ਇਸ ਵਾਰਤਾ ਨੂੰ ਕਿ ਕੌਮ ਗੁਰ ਅਸਥਾਨਾਂ 'ਤੇ ਸੰਗਰਾਂਦ ਵਾਲੇ ਦਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਨਹੀਂ ਕਰਦੇ, ਜਾਂ ਕਥਾ ਕੀਰਤਨ ਦਾ ਪ੍ਰਵਾਹ ਨਹੀਂ ਚੱਲਦਾ, ਜਾਂ ਪਰਮੇਸ਼ਰ ਦੀ ਸਿਫਤ ਸਲਾਹ ਨਹੀਂ ਹੁੰਦੀ। ਵਾਸਤਵ ਦੇ ਵਿੱਚ ਜੋ ਉਹ ਇਹ ਕਹਿ ਰਹੇ ਹਨ ਵੀ ਸੰਗਰਾਂਦ ਅੱਖਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਕਿਤੇ ਆਇਆ ਹੀ ਨਹੀਂ, ਤੇ ਸਨਿਮਰ ਹੱਥ ਜੋੜ ਉਹਨਾਂ ਵੀਰਾਂ ਨੂੰ ਪੁੱਛੀਏ ਜਾਂ ਉਹਨਾਂ ਦੀ ਲਿਖਤ ਨੂੰ ਵਿਚਾਰੀਏ, ਬਾਕੀ ਜੋ ਕੁਝ ਲਿਖਿਆ ਗਿਆ ਉਹ ਅਸੀਂ ਮੰਨ ਲਿਆ। ਜੋ ਇੱਕ ਉਹ ਅਹੰਕਾਰ ਤੋਂ ਲੈ ਕਰਕੇ 18-10-20 ਤੱਕ ਲਿਖਿਆ ਇਹ ਜੋ ਬਾਣੀ ਆਪ ਨਿਰੰਕਾਰ ਦਾ ਰੂਪ ਹੈ ਉਹ ਅਸੀਂ ਮੰਨ ਲਈ ਹੈ। ਦੂਸਰੀ ਗੱਲ ਵੀ ਜਿਹੜਾ ਅੱਖਰ ਹੈ ਹੀ ਨਹੀਂ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਆਉਂਦਾ ਕਿਵੇਂ? ਗ੍ਰੰਥ ਤਾਂ ਹੈ ਹੀ ਨਹੀਂ, ਸੰਕ੍ਰਾਂਤ ਹੈ। ਸੰਸਕ੍ਰਿਤ ਦਾ ਸ਼ਬਦ ਇਹਦਾ ਰੂਪ ਬਦਲਿਆ, ਸੰਗਰਾਂਦ ਆਪਾਂ ਕਹਿ ਦਿੰਦੇ ਹਾਂ। ਮੈਂ ਬੇਨਤੀ ਕੀਤੀ ਸੀ ਕਿਸੇ ਗੁਰਮੁਖ ਪਿਆਰੇ ਦਾ ਨਾਮ ਹੈ ਵਿਕਰਮਜੀਤ ਸਿੰਘ, ਅਗਰ ਉਹਨੂੰ ਬੁਲਾਇਆ ਜਾਂਦਾ ਅੱਧਾ ਨਾਂ ਲੈ ਕੇ ਤੇ ਇਹਦਾ ਮਤਲਬ ਉਹ ਵਿਕਰਮਜੀਤ ਸਿੰਘ ਨਹੀਂ ਹੈ। ਕਿ ਇਹ ਸੰਕ੍ਰਾਂਤ ਦਾ ਜਿਹੜਾ ਦਿਹਾੜਾ ਹੈ, ਜੋ ਪ੍ਰਕਿਰਤੀ ਚੱਲ ਰਹੀ ਹੈ, ਇਹਦੇ ਹਿਸਾਬ ਦੇ ਨਾਲ ਟਾਈਮ ਟੇਬਲ ਬੰਨਿਆ ਹੋਇਆ ਹੈ, ਉਹਨੂੰ ਕਿਵੇਂ ਆਪਾਂ ਖਤਮ ਕਰ ਦਾਂਗੇ? ਇਹ ਤਾਂ ਬਹੁਤ ਰਹਿਮਤ ਗੁਰੂ ਨਾਨਕ ਮਹਾਰਾਜ ਜੀ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕੀਤੀ ਹੈ ਵੀ ਜਿਸ ਰਸਤੇ 'ਤੇ ਸੰਸਾਰ ਚੱਲ ਰਿਹਾ ਹੈ ਉਸ ਰਸਤੇ ਨੂੰ ਬੰਦ ਕਰਕੇ ਦੂਸਰੇ ਰਸਤੇ ਪਾਉਣਾ ਸਾਰਿਆਂ ਨੂੰ ਬਹੁਤ ਮੁਸ਼ਕਲ ਹੈ। ਕਿਵੇਂ ਨਾ ਸੰਤ ਬਾਬਾ ਅਤਰ ਸਿੰਘ ਮਸਤੂਆਣ ਵਾਲੇ ਮਹਾਂਪੁਰਸ਼ਾਂ ਵਾਂਗੂ ਜੋ ਚਾਲ ਸੰਸਾਰ ਚੱਲ ਹੀ ਰਿਹਾ ਹੈ ਤੇ ਉਹਨਾਂ ਦੀ ਭਾਸ਼ਾ ਬਦਲ ਦਿੱਤੀ ਜਾਵੇ, ਝੂਠ ਦੀ ਜਗ੍ਹਾ ਸੱਚ ਬੋਲਣ ਲੱਗ ਪੈਣ, ਨਿੰਦਾ ਚੁਗਲੀ ਦੀ ਜਗ੍ਹਾ ਉਹ ਸਿਫਤ ਸਲਾਹ ਅਕਾਲ ਪੁਰਖ ਪਰਮੇਸ਼ਰ ਦੀ ਕਰਨ ਲੱਗ ਪੈਣ। ਤੁਰਨਾ ਤਾਂ ਹੀ ਹੈ, ਉਹ ਚੰਗੇ ਪਾਸੇ ਤੁਰਨ ਲੱਗ ਪੈਣ, ਬੋਲਣਾ ਤਾਂ ਪੈਣਾ ਹੀ ਹੈ, ਉਹ ਕੁਝ ਸਿਫਤ ਸਲਾਹ ਤੇ ਮਿੱਠੇ ਬੋਲ ਬੋਲਣ ਲੱਗ ਪੈਣ। ਜੇ ਆਪਾਂ ਕਹੀਏ ਵੀ ਬੋਲੇ ਹੀ ਨਾ ਬੰਦਾ, ਕੁਝ ਸੁਣੇ ਹੀ ਨਾ, ਕਿਸੇ ਪਾਸੇ ਕਦਮ ਚੱਕੇ ਹੀ ਨਾ, ਐਸਾ ਤਾਂ ਨਹੀਂ ਹੋ ਸਕਦਾ। ਕਹਿਣ ਤੋਂ ਭਾਵ ਦਾਸ ਦਾ ਇਹ ਹੈ ਤੇ ਆਪ ਆਪਣੀ ਬੁੱਧ ਹੈ ਜੇਤੀ, ਕਿਉਂਕਿ ਵਿਦਵਾਨ ਸੱਜਣ ਇਸ ਵਿਚਾਰ ਨੂੰ ਸੁਣ ਰਹੇ ਹੈ। ਆਪ ਸੰਗਤਾਂ ਦੇ ਵਿੱਚ ਵੀ ਬੇਅੰਤ ਐਸੇ ਪ੍ਰਾਣੀ ਹਨ ਜਿਹੜਾ ਪੂਰਾ ਪੂਰਾ ਲਾਹਾ ਕਥਾ ਦਾ ਪ੍ਰਾਪਤ ਕਰਦੇ ਹਨ। ਮੇਰੇ ਕਹਿਣ ਤੋਂ ਭਾਵ ਇਹ ਸਰਾਸਰ ਗਲਤ ਹੈ ਕਿ ਕੌਮ ਅੱਜ ਸੰਗਰਾਂਦ ਦੀ ਪੂਜਾ ਕਰਨ ਲੱਗ ਪਈ। ਸੰਗਰਾਂਦ ਕਰਕੇ ਪਤੀ ਪਰਮਾਤਮਾ ਦਾ ਨਾਮ ਲੈਣਾ, ਸਿਮਰਨ ਕਰਨਾ ਜਾਂ ਸੇਵਾ ਕਰਨੀ ਕੋਈ ਮਾੜੀ ਗੱਲ ਤਾਂ ਨਹੀਂ। ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਚਨ ਆਉਂਦੇ ਹਨ ਕਿ ਸਫਲ ਮੂਰਤ ਸਫਲਾ ਘੜੀ ਚਿੱਤ ਸੱਚੇ ਨਾਲ ਪਿਆਰ। ਉਹ ਘੜੀ, ਉਹ ਮਹੂਰਤ, ਉਹ ਦਿਨ, ਉਹ ਸੁਬਹ ਅਤੇ ਸ਼ਾਮ ਉਸ ਪ੍ਰੇਮੀ ਵਾਸਤੇ ਪਵਿੱਤਰ ਹੈ। ਹਰ ਸਿਮਰਨ ਕੀ ਸਗਲੀ ਬੇਲਾ, ਤੇ ਜੇ ਉਹ ਘੜੀ ਉਸ ਨੂੰ ਪਤੀ ਪਰਮਾਤਮਾ ਦੇ ਨਾਲ ਜੋੜ ਦੇਵੇ, ਬੇਦਸ ਮਹਾਰੁਤੀ ਇਤੀ ਵਾਰ ਭਲੇ। ਮੈਂ ਹੈਰਾਨ ਹੋਇਆ ਜਦੋਂ ਮੈਂ ਪੜ੍ਹਿਆ ਤੇ ਪੌੜੀਆਂ 12 ਮਾਹਾਂ ਦੀਆਂ 14 ਬਣਦੀਆਂ, ਮਹੀਨੇ ਤਾਂ 12 ਆ। ਮੈਂ ਹੈਰਾਨ ਹੋਇਆ ਮੰਗਲਾਚਰਨ ਤੋਂ ਆਰੰਭ ਤਾਂ ਹੁੰਦੀ ਹੈ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦੇ ਦਿਸ ਪ੍ਰਵੇਂ ਥੱਕ ਆਏ ਪ੍ਰਭ ਕੀ ਸਾਮ। ਫਿਰ ਮਹੀਨੇ ਦੁਆਰਾ, ਹੁਣ ਚੇਤ ਦੇ ਮਹੀਨੇ ਤੋਂ ਆਰੰਭ ਹੁੰਦਾ ਬਾਰਾਂਵਾਂ। ਹੁਣ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਵੀ ਸੰਗਰਾਂਦ ਦੀ ਪੂਜਾ ਕਰੋ ਜਾਂ ਚੇਤ ਅੱਖਰ ਦੀ ਪੂਜਾ ਕਰੋ, ਚੇਤ ਮਹੀਨੇ ਦੇ ਗੁਣਨ ਗਾਓ। ਕੀ ਕਿਹਾ ਕਿ ਚੇਤ ਗੋਬਿੰਦ ਆਰਾਧੀ ਹੈ ਹੋਵੇ ਆਨੰਦ ਘਣਾ, ਵੈਸਾਖ ਧਿਰਨ ਕਿਉਂ ਵਾਢੀ ਆ ਜਿਨ੍ਹਾਂ ਪ੍ਰੇਮ ਬਛੋਹ, ਹਰ ਜੇਠ ਜੜਨ ਦਾ ਲੋੜੀ ਹੈ ਜਿਸ ਅੱਗੇ ਸਭ ਨਵਨ, ਅਸਾੜ ਤਪੰਦਾ ਤਿਸ ਲੱਗੇ ਹਰ ਨਾਹੋ ਨਾ ਜਿਨ੍ਹਾਂ ਪਾਸ, ਸਾਵਨ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ, ਭਾਦੋਏ ਭਰਮ ਭੁਲਾਣੀ ਹੈ ਦੂਜੇ ਲੱਗਾ ਹੇਤ, ਅਸਨ ਪ੍ਰੇਮ ਅਮਾਹੜਾ ਕਿਉਂ ਮਿਲੀਏ ਹਰ ਜਾਏ, ਕੱਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ, ਬੱਗਰ ਮਾਹੇ ਸੁਹੰਦੀਆਂ ਹਰ ਪੇਰ ਸੰਗ ਬੈਠੜੀ ਆਹ। ਕਿਸ ਅੱਖਰ ਦੇ ਅਰਥ ਕਰੀਏ ਕਿ ਸੰਗਰਾਂਦ ਦੀ ਪੂਜਾ ਹੋ ਰਹੀ ਹੈ, ਕਿਹੜੀ ਪੰਕਤੀ ਦੇ ਅਰਥ ਕਰੀਏ ਜੋ ਗੁਰਮਤ ਤੋਂ ਉਲਟ ਜਾ ਰਹੀ ਹੈ ਕੌਮ, ਕਿਉਂਕਿ ਅਸਲੀਅਤ ਜਦੋਂ ਮੂਲ ਤੋਂ ਕੋਈ ਵੀ ਲਿਖਾਰੀ ਕੋਈ ਵੀ ਵਿਦਵਾਨ ਟੁੱਟ ਜਾਵੇਗਾ ਫਿਰ ਇਹੀ ਗੱਲਾਂ ਹੋਣਗੀਆਂ ਵੀ ਜੋ ਵੀ ਕਰ ਰਿਹਾ ਜੋ ਕੁਝ ਵੀ ਹੋ ਰਿਹਾ ਉਹ ਗਲਤ ਹੋ ਰਿਹਾ, ਜੋ ਵੀ ਹੋ ਰਿਹਾ ਉਹ ਗਲਤ ਹੋ ਰਿਹਾ। ਅੱਗੇ ਪੋਖ ਤਖਾਰਨਾ ਵਿਆਪੇ ਕੰਠ ਮਿਲਿਆ ਹਰ ਨਾਉ, ਭਾਗ ਮੱਜਣ ਸੰਗ ਸਾਧੂਆਂ ਧੂੜੀ ਕਰ ਇਸਨਾਨ, ਫਲਗੋ ਨਿਤ ਉਪਾਰਜਣਾ ਹਰ ਸੱਜਣ ਪ੍ਰਗਟੇ ਆਏ, ਬੇਨਤੀ ਤੋਂ ਆਰੰਭ ਕੀਤਾ ਸਿਰਲੇਖ ਬਾਰਾਂ ਮਹਾਂ ਰੂਪ ਬਾਣੀ, ਅਖੀਰ ਦੇ ਵਿੱਚ ਫਿਰ ਗੁਰਦੇਵ ਜੀ ਨੇ ਕਿਰਪਾ ਕੀਤੀ ਵੀ ਜਿਨ ਜਿਨ ਨਾਮ ਧਿਆਇਆ। ਦੱਸੋ ਕਿਹੜੀ ਸੰਗਰਾਂਦ ਦੀ ਪੂਜਾ ਹੋ ਗਈ ਤੇ ਸਾਰੇ ਪਾਠ ਦੇ ਵਿੱਚ ਭਾਵੇਂ ਰਾਗ ਤਖਾਰੀ ਦਾ ਬਾਰਾਂ ਮਹਾਂ ਹੈ, ਭਾਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮੁਬਾਰਕ ਰਸਨਾ ਤੋਂ ਉਚਾਰਿਆ ਹੋਇਆ ਬਾਰਾਂ ਮਹਾਂ ਹੈ, ਤੇ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਦਾ ਸਾਰ ਤੱਤ ਨਿਚੋੜ ਇੱਕ ਹੈ ਵੀ ਉਹ ਸਮਾਂ ਉਹ ਦਿਹਾੜਾ ਉਹ ਘੜੀ ਉਹ ਮਹੂਰਤ ਸਫਲ ਹੈ ਜਦੋਂ ਤੂੰ ਸੱਚੇ ਦੇ ਨਾਲ ਜੁੜ ਜਾਵੇਂ। ਮੈਨੂੰ ਇੱਕ ਗੁਰਮੁਖ ਪਿਆਰਾ ਕਹਿਣ ਲੱਗਾ, ਮੈਂ ਸਤਸੰਗਤ ਦੇ ਵਿੱਚ ਬੈਠਾ ਸੀ ਉਹਨੂੰ ਜਵਾਬ ਨਹੀਂ ਦੇ ਸਕਿਆ ਤੇ ਦਸਵੇਂ ਗ੍ਰੰਥ ਦਾ ਜੋ ਬਾਰਾਂ ਮਾਹ ਹੈ ਰਾਗ ਤਖਾਰੀ ਦਾ ਉਹਨੂੰ ਵੀ ਟੱਚ ਕਰ ਲਿਆ ਕਰੋ, ਤੇ ਮੇਰੇ ਮਨ ਨੇ ਕਿਹਾ ਵੀ ਇਹਦੇ ਅਰਥ ਸਮਝ ਆ ਗਏ। ਜੋ ਸਰਲ ਭਾਸ਼ਾ ਦੇ ਵਿੱਚ ਬਾਰਾਂ ਮਾਹ ਹੈ ਇਹਨੂੰ ਤੁਸੀਂ ਮੰਨ ਲਿਆ, ਇਹਦੇ ਮੁਤਾਬਕ ਜੀਵਨ ਨੂੰ ਢਾਲ ਰਿਹਾ, ਕਹਿਣ ਤੋਂ ਭਾਵ ਕਰਨਾ ਕਤਰਨਾ ਕੁਛ ਨਹੀਂ ਬਸ ਕਿੰਤੂ ਪਰੰਤੂ ਹੈ। ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੇਂਦਰੀ ਭਾਵ ਇੱਕੋ ਹੀ ਹੈ ਵੀ ਜੀਵ ਜਨਮਾਂ ਜਨਮਾਤਰਾਂ ਤੋਂ ਪਰਮਾਤਮਾ ਤੋਂ ਵਿਛੜਿਆ ਹੋਇਆ, ਇਸ ਨੂੰ ਜੋ ਮਨੁੱਖ ਦੇਹੀ ਪ੍ਰਾਪਤ ਹੋਈ ਹੈ ਬਸ ਪਤੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਮਲਾਪ ਹੈ। ਅਗਰ ਇਹ ਮਲਾਪ ਦੀ ਤੜਪ ਕਰੇਗਾ ਇੱਕ ਦਿਨ ਮਲਾਪ ਹੋ ਜਾਵੇਗਾ, ਅਗਰ ਇਹ ਕਿੰਤੂ ਪਰੰਤੂ ਦੇ ਵਿੱਚ ਤੁਰਿਆ ਫਿਰਿਆ ਤੇ ਦੂਰੀ ਵੱਧ ਸਕਦੀ ਹੈ, ਦੁਬਾਰਾ ਫਿਰ 84 ਲੱਖ ਜੂਨਾਂ ਦੀ ਪਾਹੀ ਰੱਸੀ ਇਹਦੇ ਗਲ ਦੇ ਵਿੱਚ ਪੈ ਸਕਦੀ ਹੈ। ਵਾਸਤਵ ਦੇ ਵਿੱਚ ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਇਹ ਹੈ ਬ੍ਰਹਮ ਵਿਦਿਆ, ਇਹ ਹੈ ਬ੍ਰਹਮ ਬਾਣੀ, ਇਹ ਹੈ ਨਿਰੰਕਾਰ ਦੇ ਬੋਲ। ਇਹਨੂੰ ਉਸ ਭਾਵਨਾ ਦੇ ਨਾਲ ਦੇਖਿਆ ਜਾਵੇ, ਵਿਚਾਰਿਆ ਜਾਵੇ, ਘੋਖਿਆ ਜਾਵੇ, ਫਿਰ ਗੱਲ ਸਮਝ ਚ ਆਵੇਗੀ, ਵਰਨਾ ਸਮਝ ਚ ਨਹੀਂ ਆਵੇਗੀ। ਮਹਾਂਪੁਰਸ਼ ਪੜ੍ਹਾਉਂਦੇ ਸੀ ਅਧਿਕਾਰੀਆਂ ਨੂੰ, ਜੋ ਬ੍ਰਹਮ ਗਿਆਨੀ ਬ੍ਰਹਮ ਵਿਦਿਆ ਦੇ ਗ੍ਰੰਥ ਹਨ, ਵੇਦ ਦਾ ਗ੍ਰੰਥ ਹੈ ਅਧਿਆਤਮ ਪ੍ਰਕਾਸ਼ ਤੇ ਵਿਚਾਰ ਸਾਗਰ, ਫਾਰਕੋਤਾਵਲੀ, ਸ੍ਰੀ ਭਾਗਵਤ ਪੁਰਾਣ, ਵਿਚਾਰ ਸਾਗਰ ਵਾਲੇ ਨੇ ਪਹਿਲੇ ਸਲੋਕ ਚ ਨਿਰਣਾ ਕਰ ਦਿੱਤਾ ਵੀ ਜੋ ਨਿਤ ਸੁਖ ਪ੍ਰਕਾਸ਼ ਵਿਭੂ ਨਾਮ ਰੂਪ ਆਧਾਰ, ਮਤੀ ਨਾ ਲਖੇ ਜੇ ਮਤੀ ਲਖੈ ਸੋ ਮੈਂ ਸ਼ੁੱਧ ਅਪਾਰ। ਸਾਡੇ ਅਰਗਿਆਂ ਨੇ ਗ੍ਰੰਥਾਂ ਨੂੰ ਟੱਚ ਨਹੀਂ ਕੀਤਾ ਬ੍ਰਹਮ ਗਿਆਨ ਸਿਆ ਵਾਲਿਆਂ ਨੂੰ ਕਿ ਇਹ ਦੂਸਰੇ ਧਰਮ ਦੇ ਗ੍ਰੰਥ ਹਨ। ਇਹ ਵਿਚਾਰਦੇ ਫਿਰ ਉਹਨਾਂ ਗ੍ਰੰਥਾਂ ਤੋਂ ਗੁਰਬਾਣੀ ਦਾ ਪਤਾ ਲੱਗਦਾ ਵੀ ਗੁਰਬਾਣੀ ਦੇ ਜੋ ਗੁੱਝੇ ਭੇਦ ਹੈ, ਇੱਕ ਇੱਕ ਪੰਕਤੀ ਚ ਐਡਾ ਵੱਡਾ ਗਿਆਨ ਹੈ, ਉਹ ਗ੍ਰੰਥ ਖੋਲਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ। ਜੋ ਨਿੱਤ ਸੁੱਖ ਪ੍ਰਕਾਸ਼ ਵਿਭੂ, ਭਾਵ ਜਿਹੜਾ ਸੁੱਖ ਨਿੱਤ ਹੈ ਉਹ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਚ ਪ੍ਰਕਾਸ਼ ਚ ਹੈ, ਦੂਜਾ ਅਰਥ ਬਣ ਗਿਆ। ਔਰ ਦੁਨੀਆਂ ਦੇ ਕਿਸੇ ਪਦਾਰਥ ਸੁੱਖ ਨਹੀਂ, ਸੁੱਖ ਹੈ ਅਨਿੱਤ ਹੈ, ਅੱਜ ਸੁੱਖ ਹੈ ਕੱਲ ਨੂੰ ਨਹੀਂ ਹੋਵੇਗਾ, ਸੁਬਹ ਸੁੱਖ ਹੈ ਸ਼ਾਮ ਨੂੰ ਨਵੇਂ ਨਹੀਂ ਹੋਵੇਗਾ, ਜਵਾਨੀ ਦਾ ਸੁੱਖ ਹੈ ਚਲ ਗਏ ਬੁਢੇਪਾ ਆ ਗਿਆ ਉਹ ਸੁੱਖ ਦੁੱਖ ਦੇ ਵਿੱਚ ਤਬਦੀਲ ਹੋ ਗਿਆ। ਨਿੱਤ ਸੁੱਖ ਕੀ ਹੈ? ਜੋ ਸੁੱਖ ਕੋ ਚਾਹ ਹੈ ਸਦਾ, ਸਰਨ ਰਾਮ ਕੀ ਲੇਹ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਚਾਰ ਸਾਗਰ ਇਹ ਕਹਿ ਰਿਹਾ ਵੀ ਜੋ ਨਿੱਤ ਸੁੱਖ ਪ੍ਰਕਾਸ਼ ਵਿਭੂ, ਜੋ ਨਾਮ ਦੇ ਪ੍ਰਕਾਸ਼ ਦੇ ਵਿੱਚ ਸੁੱਖ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿ ਰਹੇ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਕਾਸ਼। ਸਾਨੂੰ ਪ੍ਰਕਾਸ਼ ਦੀ ਜ਼ਰੂਰਤ ਤੇ ਨਹੀਂ ਹੈ, ਕਿਉਂਕਿ ਪ੍ਰਕਾਸ਼ ਵਾਸਤੇ ਪਹਿਲਾਂ ਜਾਪ ਹੈ ਤੇ ਫਿਰ ਨਿਵਾਸ ਹੈ ਫਿਰ ਪ੍ਰਕਾਸ਼ ਹੈ। ਇਹ ਮਿਹਨਤ ਕੌਣ ਕਰੇਗਾ? ਇਹ ਮਸਕਤ ਕੌਣ ਘਾਲੇਗਾ? ਰੋਮ ਰੋਮ ਕਰਕੇ ਕੌਣ ਤੜਪ ਪੈਦਾ ਕਰੇਗਾ ਕਿ ਹੇ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ, ਤੁਹਾਡੇ ਮੈਂ ਰੋਗ ਰਜਾਈਆਂ ਦਾ ਓਡਨ ਨਾਗ ਨਿਵਾਸਾਂ ਦੇ ਰਹਿਣਾ, ਇੱਥੇ ਵਿਰਤੀ ਕੌਣ ਲੈ ਕੇ ਆਵੇਗਾ? ਜੋ ਨਿੱਤ ਸੁੱਖ ਪ੍ਰਕਾਸ਼ ਵਿਭੂ, ਨਾਮ ਰੂਪ ਆਧਾਰ ਮਤੀ ਨਾ ਲਖੈ, ਜੇ ਮਤੀ ਲਖੈ ਕਹਿੰਦੇ ਕੋਈ ਨੀ ਜਾਣੇਗਾ ਗੁੱਜੇ ਭੇਦ। ਇੱਕ ਅਭੇਦ ਗਿਆਨ ਹੈ, ਇੱਕ ਭੇਦ ਗਿਆਨ ਹੈ, ਇੱਕ ਪਰੋਕਸ਼ ਗਿਆਨ ਹੈ, ਇੱਕ ਅਪਰੋਕਸ਼ ਗਿਆਨ ਹੈ। ਸਤਿਗੁਰੂ ਹੈ ਬੋਹਿਥਾ ਬਿਰਲੇ ਕਿਨੇ ਵਿਚਾਰਿਆ। ਰੱਬ ਦਾ ਗਿਆਨ ਲੈਣ ਵਾਸਤੇ ਪਾਗਲ ਹੋਣਾ ਪੈਂਦਾ, ਪਾਗਲ ਹੋਵੇਗਾ ਕੌਣ? ਦਿਨ ਰਾਤ ਵਿਰਤੀ ਉੱਥੇ ਰੱਖਣੀ ਪੈਂਦੀ ਹੈ, ਕਿਉਂਕਿ ਇੱਕ ਰਜੋ ਗੁਣ ਵਿਰਤੀ ਹੈ, ਇੱਕ ਤਮੋ ਗੁਣ ਵਿਰਤੀ ਹੈ, ਇੱਕ ਸਤੋ ਗੁਣ ਵਿਰਤੀ ਹੈ, ਇੱਕ ਬ੍ਰਹਮਾਕਾਰ ਵਿਰਤੀ ਹੈ। ਮਤੀ ਨਾ ਲਖੈ, ਮਤਲਬ ਕੋਈ ਨਹੀਂ ਜਾਣ ਸਕਦਾ ਇਸ ਭੇਦ ਨੂੰ, ਜੇ ਮਤੀ ਲਖੈ ਹੈ ਕੋਈ ਬਿਰਲਾ। ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਜੀਤ, ਜਿਹੜਾ ਲਖੇਗਾ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਇਸ ਭੇਦ ਨੂੰ, ਕਰਤੇ ਕੀ ਮਿਤ ਕਰਤਾ ਜਾਣਾ ਕਹਿ ਜਾਣਾ ਗੁਰ ਸੂਰਾ ਉਹ ਸੂਰਮਾ। ਮੈਨੂੰ ਇੱਕ ਕਹਿੰਦਾ ਇਹ ਤਾਂ ਬਹੁਤ ਔਖਾ ਕੰਮ ਹੈ ਵੀ ਕੋਈ ਮਰਦੇ ਨਿੱਤਰ ਸਕਦਾ। ਮੈਂ ਕਿਹਾ ਤੂੰ ਨੀ ਮਰਦ ਬਣ ਸਕਦਾ, ਉਹ ਤੂੰ ਨੀ ਗਿਆਨ ਲੈ ਸਕਦਾ, ਤੇਰੇ ਤੇ ਬੈਨ ਲੱਗਾ ਕਿ ਤੈਨੂੰ ਗੁਰਬਾਣੀ ਦਾ ਗਿਆਨ ਨਹੀਂ ਹੋ ਸਕਦਾ। ਚੁੱਪ ਹੋ ਗਿਆ। ਮਤੀ ਨਾ ਲਖੇ, ਜੇ ਮਤੀ ਲਖੈ ਨਹੀਂ ਕੋਈ ਸਮਝ ਸਕਦਾ। ਮਹਾਰਾਜ ਜੀ ਕੋਈ ਵੀ ਨਹੀਂ ਕਹਿੰਦੇ, ਕੋਈ ਬਿਰਲਾ ਸਮਝੇਗਾ। ਜਦੋਂ ਸਮਝ ਆ ਜਾਵੇਗੀ ਉਹ ਮੈਂ ਛੋਟੇ ਅਪਾਰ, ਉਹ ਕਹੇਗਾ ਮੈਂ ਹੀ ਬ੍ਰਹਮ, ਮੇਰੇ ਅੰਦਰੇ ਪ੍ਰਮਾਤਮਾ ਦੀ ਜੋਤ ਹੈ। ਕਹਿਣ ਤੋਂ ਭਾਵ ਬਹੁਤ ਸੁੰਦਰ ਬਚਨ ਆਉਂਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ, ਕਹਿੰਦੇ ਗੁਰ ਸਿੱਖ ਸੰਗਤ ਮਲਾਪ ਕੋ ਪ੍ਰਤਾਪ ਐਸੇ। ਸੰਗਤ ਕਾਹਦੇ ਵਾਸਤੇ ਕੀਤੀ ਜਾਂਦੀ ਹੈ? ਇਹ ਕਥਾ ਕਿਸ ਵਾਸਤੇ ਹੋ ਰਹੀ ਹੈ? ਦਰਸ਼ਨ ਕਿਸ ਵਾਸਤੇ ਹੁੰਦੇ ਹਨ? ਅੰਮ੍ਰਿਤ ਵੇਲਾ ਕਿਉਂ ਸੰਭਾਲਿਆ ਜਾਂਦਾ? ਅੰਮ੍ਰਿਤ ਦੀ ਦਾਤ ਕਿਉਂ ਲਈ ਜਾਂਦੀ ਹੈ? ਨਾਮ ਕਿਉਂ ਜਪਿਆ ਜਾਂਦਾ? ਸੇਵਾ ਕਿਸ ਵਾਸਤੇ ਕੀਤੀ ਜਾਂਦੀ ਹੈ? ਤੁਹਾਡੇ ਸਾਰਿਆਂ ਕੋ ਜਵਾਬ ਹੈ। ਕੋਈ ਕਹੇਗਾ ਪੁੱਤਰ ਧੀਆਂ ਵਾਸਤੇ, ਕੋਈ ਕਹੇਗਾ ਮਾਇਆ ਵਾਸਤੇ, ਕੋਈ ਕਹੇਗਾ ਵੀ ਪ੍ਰਬੰਧਕ ਕਮੇਟੀ ਚ ਪ੍ਰਧਾਨ ਬਣਨ ਵਾਸਤੇ, ਕੋਈ ਕਹੇਗਾ ਸਰੀਰਕ ਦੀ ਤੰਦਰੁਸਤੀ ਵਾਸਤੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਤਾਂ ਪੁੱਛਣਾ ਨੀ ਨਾ। ਅਸੀਂ ਇਹੀ ਸੋਚ ਕੇ ਸਭ ਕੁਝ ਕਰ ਰਹੇ ਹਾਂ ਨਾ। ਪਰ ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਕਰਕੇ, ਜਿਨ੍ਹਾਂ ਦੇ ਹੱਥੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਜਹਾਜ਼ ਤਿਆਰ ਹੋਇਆ, ਜਿਹਨੇ ਹੱਥੀ ਲਿਖਿਆ ਬਾਰਾਂ ਮਾਹਾਂ, ਉਹ ਨਹੀਂ ਕਹਿੰਦੇ ਵੀ ਇਹ ਕੁਝ ਲੈਣ ਵਾਸਤੇ ਇਹ ਕੁਝ ਬਣਾਇਆ, ਕਿਉਂਕਿ ਇਹ ਕੋਈ ਵਪਾਰ ਥੋੜੋ ਗੁਰੂ ਨਾਨਕ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਣਾਤਾ ਵੀ ਜਿੱਦਾਂ ਦੁਨੀਆਂ ਹੋਰ ਬਿਜ਼ਨਸ ਕਰਦੇ ਤੁਸੀਂ ਵੀ ਬਿਜ਼ਨਸ ਕਰੋ। ਭਾਈ ਗੁਰਦਾਸ ਜੀ ਜੋ ਕਹਿ ਰਹੇ ਆ ਕਹਿੰਦੇ ਗੁਰ ਸਿੱਖ ਸੰਗਤ ਮਿਲਾਪ ਕੋ ਪ੍ਰਤਾਪ ਐਸੇ, ਕਹਿੰਦੇ ਜੋ ਸੰਗਤ ਹੈ ਇਹ ਪ੍ਰਭੂ ਪਰਮਾਤਮਾ ਦੇ ਮਿਲਾਪ ਵਾਸਤੇ। ਸਤਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਿਖਾਣੀ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਕੋਈ ਵਿਰਲਾ ਹੀ ਹੈ ਇਸ ਗੁੱਝੇ ਭੇਦ ਨੂੰ ਸਮਝਣ ਵਾਲਾ, ਧਿਆਨ ਦੇਣਾ ਜਿਹੜੇ ਇਸ ਰਮਜ ਨੂੰ ਸਮਝਦੇ, ਮੈਂ ਉਹਨਾਂ ਦੇ ਪ੍ਰਤੀ ਬੇਨਤੀ ਕਰ ਰਿਹਾ, ਬਾਕੀ ਬਹੁਤ ਗਿਣਤੀ ਦਾ ਮੈਨੂੰ ਪਤਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮੁਤਲਕ, ਭਾਈ ਗੁਰਦਾਸ ਜੀ ਸੰਗਤ ਦੇ ਮੁਤਲਕ, ਬਾਣੀ ਨਾਮ ਸਿਮਰਨ ਦੇ ਮੁਤਲਕ ਇਹ ਕਵਿਤ ਚ ਸਾਨੂੰ ਉੱਤਰ ਮਿਲ ਰਿਹਾ ਵੀ ਅਸੀਂ ਸੰਗਰਾਂਦ ਦੇ ਪੁਜਾਰੀ ਹਾਂ ਕਿ ਅਕਾਲ ਪੁਰਖ ਪਰਮੇਸ਼ਰ ਦੇ ਪੁਜਾਰੀ। ਕਿਸੇ ਦਿਨ ਨੂੰ ਲੈ ਕੇ ਜੇ ਜ਼ਿਆਦਾ ਨਾਮ ਜਪ ਲੈਣਾ ਕੋਈ ਮਾੜੀ ਗੱਲ ਤਾਂ ਨਹੀਂ। ਗੁਰ ਸਿੱਖ ਸੰਗਤ ਮਿਲਾਪ ਕੋ ਪ੍ਰਤਾਪ ਐਸੇ, ਪਤੀ ਵਰਤਾ ਟੇਕ ਏਕ ਦੁਬਦਾ ਨਵਾਰੀ ਹੈ, ਪੁੱਛਤ ਨਾ ਜੋਤ ਕੌਰ ਵੇਦ ਸਿੱਤ ਵਾਰ ਕਛ, ਗ੍ਰਹਿ ਉਹ ਨਖੱਤਰ ਕੀ ਨਾ ਸੰਕਾ ਉਰ ਧਾਰੀ ਹੈ, ਜਾਣਤ ਨਾ ਸਗਨ ਲਗਨ ਆਨ ਦੇਵ ਸੇਵ, ਛਬਦ ਸੁਰਤ ਲਿਵ ਨੇਹੋ ਨਿਰੰਕਾਰੀ ਹੈ। ਗੁਰ ਸਿੱਖ ਬਾਲਕ ਸ੍ਰੀ ਗੁਰੂ ਪ੍ਰਿਤ ਪਾਲਕ ਹੋਏ, ਜੀਵਨ ਮੁਕਤ ਗਤ ਬ੍ਰਹਮ ਵਿਚਾਰੀ ਹੈ। ਭਾਈ ਗੁਰਦਾਸ ਜੀ ਕਹਿੰਦੇ ਇਹ ਜੋ ਸੰਗਤ ਹੈ ਇਸ ਤਰ੍ਹਾਂ ਪਰਮੇਸ਼ਰ ਦੇ ਚਰਨਾਂ ਚ ਭਰੋਸਾ ਬੁਝਾ ਦਿੰਦੀ ਹੈ, ਇਹਦਾ ਨਿਸ਼ਚਾ ਕਰਾ ਦਿੰਦੀ ਹੈ। ਜਿਸ ਤਰ੍ਹਾਂ ਪਤੀ ਵਰਤਾ ਇਸਤਰੀ ਤੇ ਆਪਣੇ ਪਤੀ ਤੇ ਭਰੋਸਾ ਰੱਖਦੀ ਹੈ ਤੇ ਪਤੀ ਵਰਤਾ ਔਰਤ ਤੇ ਭਰੋਸਾ ਰੱਖਦਾ ਹੈ। ਪ੍ਰਮਾਣ ਕਹਿੰਦੇ ਜਿਹੜੇ ਅਕਾਲ ਪੁਰਖ ਪਰਮੇਸ਼ਰ ਦੇ ਉਪਾਸ਼ਕ ਹੈ, ਸਿਮਰਨ ਸਾਧਨਾ ਕਰਨ ਵਾਲੇ ਹੈ, ਪ੍ਰੇਮੀ ਹੈ, ਕਹਿੰਦੇ ਉਹ ਜੋਤਸ਼ੀਆਂ ਨੂੰ ਨਹੀਂ ਜਾ ਕੇ ਪੁੱਛਦੇ, ਗ੍ਰਹਿ ਉਹ ਨਖੱਤਰ ਨੂੰ ਨਹੀਂ ਜਾ ਕੇ ਦੇਖਦੇ, ਮਹੂਰਤ ਨਹੀਂ ਘਲਾਉਂਦੇ ਫਿਰਦੇ, ਗ੍ਰਹਿ ਉਹ ਨਖੱਤਰ ਕੀ ਨਾ ਸ਼ੰਕਾ ਉਰ ਧਾਰੀ ਹੈ, ਕਹਿੰਦੇ ਉਹਨਾਂ ਦੇ ਹਿਰਦਿਆਂ ਚ ਇਹਨਾਂ ਦੇ ਪ੍ਰਤੀ ਕੋਈ ਸ਼ੰਕਾ ਹੀ ਨਹੀਂ, ਉਹ ਮੰਨਦੇ ਨਹੀਂ ਹੈ, ਉਹ ਬਸ ਅਕਾਲ ਪੁਰਖ ਪਰਮੇਸ਼ਰ ਨੂੰ ਮੰਨਦੇ ਆ। ਤੇ ਪਰਮੇਸ਼ਰ ਸਾਰੀ ਸ੍ਰਿਸ਼ਟੀ ਦੇ ਵਿੱਚ ਕਣ ਕਣ ਦੇ ਵਿੱਚ ਰਮਿਆ ਹੋਇਆ, ਉਹ ਕਿਸੇ ਦੀ ਨਿੰਦਾ ਤੇ ਕਿਸੇ ਨੂੰ ਮਾੜਾ ਚੰਗਾ ਕਹਿੰਦੇ ਹੀ ਨਹੀਂ, ਕਿਉਂਕਿ ਮੂਲ ਦੇ ਨਾਲ ਜੁੜੇ ਹੋਏ ਆ। ਜਾਣਤ ਨਾ ਸਗਨ ਲਗਨ ਆਨ ਦੇਵ ਸੇਵ, ਨਾ ਉਹ ਸਗਨਾ ਅਪਰ ਸਗਨਾ ਚ ਪੈਂਦੇ ਆ, ਕਿਉਂਕਿ ਸ਼ਬਦ ਸੁਰਤ ਦੇਹੋ ਲਿਵ ਨਿਰੰਕਾਰੀ ਹੈ, ਉਹਨਾਂ ਦੀ ਲਿਵ ਉਹਨਾਂ ਦੀ ਵਿਰਤੀ ਸ਼ਬਦ ਤੇ ਟਿਕੀ ਹੋਈ, ਉਹ ਸ਼ਬਦ ਦੇ ਪੁਜਾਰੀ ਹਨ। ਹੁਣ ਗੁਰ ਸਿੱਖ ਬਾਲਕ ਸ੍ਰੀ ਗੁਰੂ ਪ੍ਰਤਪਾਲਕ ਹੋਏ, ਭਾਈ ਗੁਰਦਾਸ ਜੀ ਕਹਿੰਦੇ ਅਕਾਲ ਪੁਰਖ ਪਿਤਾ ਉਸਦੀ ਬਾਂਹ ਪਕੜਦਾ ਜਿਹੜਾ ਬੱਚਾ ਬਣ ਕੇ ਆਪਣੀ ਬਾਂਹ ਪਕੜਾਉਣ ਦੀ ਕੋਸ਼ਿਸ਼ ਕਰਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਿਤਾ ਉਸ ਨੂੰ ਆਪਣਾ ਸੇਵਕ ਕਹਿੰਦੇ ਹੈ ਜਿਹੜਾ ਕਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਵੀ ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ, ਸ਼ਬਦ ਤੁਮਹਰ ਜਾਣੋ ਆਪੇ, ਅਮਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਤੀਰੇ ਹਮ ਥਾਪੇ। ਜਿਹੜੇ ਕਹਿਣ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ। ਉਹਦੀ ਬਾਂਹ ਪਕੜਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਿਹੜਾ ਕਹੇ ਹੇ ਪਿਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਤੋਂ ਬਗੈਰ ਮੈਨੂੰ ਭਵ ਸਾਗਰ ਤੋਂ ਕੋਈ ਪਾਰ ਨਹੀਂ ਕਰ ਸਕਦਾ, ਤੇ ਤੋਂ ਬਗੈਰ ਮੈਨੂੰ ਜੂਨਾਂ ਤੋਂ ਨਹੀਂ ਬਚਾ ਸਕਦਾ। ਗੁਰ ਸਿੱਖ ਬਾਲਕ ਫਿਰ ਸ੍ਰੀ ਗੁਰੂ ਪ੍ਰਿਤ ਪਾਲਕ ਹੋਏ, ਤੇ ਫਿਰ ਇਹਦੇ ਤੇ ਮਹਾਰਾਜ ਜੀ ਕਰ ਦਿੰਦੇ ਨਾ ਕਿਰਪਾ, ਫਿਰ ਆਪ ਸੰਗਤਾਂ ਵਾਂਗੂ ਜੀਵਨ ਮੁਕਤ ਗਤ ਬ੍ਰਹਮ ਵਿਚਾਰੀ ਹੈ। ਉਹ ਬ੍ਰਹਮ ਦੀ ਕਥਾ, ਬ੍ਰਹਮ ਦਾ ਪਾਠ, ਬ੍ਰਹਮ ਦੀ ਸਤਸੰਗਤ, ਬ੍ਰਹਮ ਦਾ ਸਿਮਰਨ ਇਸ ਕਰਕੇ ਕਰਦੇ ਹੈ ਵੀ ਬ੍ਰਹਮ ਦੀ ਪ੍ਰਾਪਤੀ ਹੋ ਜਾਵੇ। ਮੈਂ ਹੈਰਾਨ ਹੁੰਦਾ, ਨਾਮ ਬ੍ਰਹਮ ਦਾ ਹੈ, ਪਾਠ ਬ੍ਰਹਮ ਦਾ ਹੈ, ਕਥਾ ਬ੍ਰਹਮ ਦੀ ਹੈ, ਕੀਰਤਨ ਬ੍ਰਹਮ ਦੀ ਹੈ, ਪਿੱਛੇ ਭਾਵਨਾ ਹੋ ਰਹੀ ਹੈ। ਐਸਾ ਕੁਛ ਹੋਇਆ ਵੀ ਆਪਣੇ ਪੁੱਤਰ ਨੂੰ ਆਵਾਜ਼ ਮਾਰੀਏ, ਕਰੀਏ ਪੁੱਤਰ ਨੂੰ ਯਾਦ, ਪਿੱਛੇ ਭਾਵਨਾ ਹੋਰ ਹੋਵੇ, ਹੋਰ ਕੋਈ ਆ ਕੇ ਮਿਲੇ, ਜਿਹਨੂੰ ਹਾਕ ਮਾਰਦੇ ਹੋ ਉਹ ਨਾ ਆਵੇ ਭਾਵਨਾ ਹੋਰ ਹੋਵੇ, ਐਸਾ ਤੇ ਨੀ ਗੱਲ ਬਣਦੀ। ਸਿਮਰਨ ਕਰੀਏ ਅਕਾਲ ਪੁਰਖ ਪਰਮੇਸ਼ਰ ਦਾ ਤੇ ਸਿਮਰਨ ਦੇ ਪਿੱਛੇ ਮੰਗ ਪਦਾਰਥਾਂ ਦੀ ਹੋਵੇ, ਇਹ ਗਲਤ ਹੈਗਾ। ਜੋ ਅਸਲੀਅਤ ਹੈ, ਜਦੋਂ ਕਿਣਕਾ ਮਾਤਰ ਵੀ ਅਕਾਲ ਪੁਰਖ ਦੀ ਦ੍ਰਿਸ਼ਟੀ ਹੋ ਗਈ ਨਾ, ਤਿੰਨਾਂ ਲੋਕਾਂ ਦੀ ਮਾਇਆ ਤੇਰੇ ਪੈਰਾਂ ਚ ਰੁਲੂ। ਤੈਨੂੰ ਜ਼ਰੂਰਤ ਨੀ ਮੰਗਣ ਦੀ, ਸਵਾਸ ਮੰਗ ਰਿਹਾ ਤਾਂ ਮਿਲਦੇ ਆ। ਜਿਹੜੀ ਸਭ ਤੋਂ ਕੀਮਤੀ ਚੀਜ਼ ਹੈ ਔਰ ਬਾਜ਼ਾਰ ਸੰਸਾਰ ਚ ਕੋਈ ਦੇਵ ਦੇਵੀ ਦੇਵਤਾ ਦੇ ਨਹੀਂ ਸਕਦਾ, ਜੇ ਉਹ ਬੇਮੰਗਿਆਂ ਤੁਹਾਨੂੰ ਸਵਾਸ ਦੇ ਰਿਹਾ ਕਰਨ ਹਰ ਕਰਤਾ, ਬਾਕੀ ਪਦਾਰਥ ਨਹੀਂ ਮਿਲਣਗੇ। ਸੋ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਕਰਨ ਕਿਰਪਾ, ਜੋ ਅੱਜ ਦੇ ਮਹੀਨੇ ਦੇ ਪਰਥਾਏ ਉਪਦੇਸ਼ ਆਪ ਜੀਆਂ ਨੇ ਸਰਵਣ ਕੀਤਾ ਕਿ ਮੱਗਰ ਮਾਹੇ ਸੁਹੰਦੀਆਂ ਹਰ ਪੇਰ ਸੰਗ ਬੈਠੜੀ ਆਹ, ਆਪਣੇ ਪਤੀ ਪਰਮੇਸ਼ਰ ਦੇ ਸਨਮੁਖ ਜੋ ਬੈਠਦੀਆਂ ਹਨ ਬਸ ਉਹੀ ਸੋਭਾ ਪਾਉਂਦੀਆਂ। ਦੂਜਾ ਅਰਥ ਆਪਣੇ ਆਪ ਬਣ ਗਿਆ ਵੀ ਜਿਹੜੇ ਸੱਚੇ ਅਕਾਲ ਪੁਰਖ ਪਰਮੇਸ਼ਰ ਦੇ ਸਨਮੁਖ ਨਹੀਂ ਬਹਿੰਦੇ ਉਹ ਸੋਭਾ ਨਹੀਂ ਪਾ ਸਕਦੇ। ਰੋਜ਼ ਪੜ੍ਹਦੇ ਹੋ ਕਿ ਜਿਸ ਪਾਸ ਬੈਠਿਆ ਸੋਹੀ ਹੈ, ਦੂਸਰਾ ਅਰਥ ਬਣ ਗਿਆ ਵੀ ਗੁਰਦੇਵ ਪਿਤਾ ਜੀ ਦੀ ਗੋਦ ਤੋਂ ਬਗੈਰ ਮਨੁੱਖ ਕਿਤੇ ਵੀ ਬੈਠਾ ਉਹ ਸੋਭਾ ਨਹੀਂ ਪਾ ਸਕਦਾ, ਉਹ ਵਡਿਆਈ ਇਹਨੂੰ ਮਿਲੇ ਨਹੀਂ ਸਕਦੀ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਚ ਬੈਠ ਕੇ ਇਹਨੂੰ ਵਡਿਆਈ ਗੁਰਦੇਵ ਜੀ ਆਪ, ਇਵੇਂ ਕਹਿ ਲੋ ਵੀ ਰੱਬ ਆਪ ਤੁਹਾਡੀ ਵਡਿਆਈ ਕਰ ਰਿਹਾ। ਜਿਹੜੇ ਅਕਾਲ ਪੁਰਖ ਪਰਮੇਸ਼ਰ ਦੀ ਵਡਿਆਈ ਸੁਣ ਰਹੇ ਤੇ ਦਿਲੋਂ ਕਰ ਰਹੇ ਹਨ। ਸੋ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਕਰਨ ਕਿਰਪਾ, ਕੱਲ ਆਪ ਜੀਆਂ ਨੇ ਇਤਿਹਾਸ ਇੱਥੇ ਤੱਕ ਸਰਵਣ ਕੀਤਾ ਸੀ ਭਾਈ, ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਅਜਿੱਤੇ ਰੰਧਾਵੇ ਦੇ ਖੂਹ ਤੇ ਬਿਰਾਜਮਾਨ ਹਨ। ਅਜਿੱਤਾ ਰੰਧਾਵਾ ਗੁਰਦੇਵ ਜੀ ਦੇ ਚਰਨਾਂ ਚ ਪਹੁੰਚਿਆ, ਤਿੰਨ ਘੰਟੇ ਮਹਾਰਾਜ ਦੇ ਚਰਨਾਂ ਚ ਸਿਰ ਚੱਕਿਆ ਹੀ ਨਹੀਂ। ਜਦੋਂ ਨਜ਼ਰੋ ਨਜ਼ਰ ਨਿਹਾਲ ਕੀਤੀ, ਐਨ ਪ੍ਰਕਾਸ਼ ਕਰ ਦਿੱਤਾ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦ੍ਰਿਸ਼ਟੀ ਕਰਕੇ, ਤੇ ਫਿਰ ਬਸ ਹੱਥ ਜੋੜ ਉੱਠ ਖੜਿਆ। ਹੁਣ ਮਹਾਰਾਜ ਦੇ ਚਰਨਾਂ ਚ ਦੁਨਿਆਵੀ ਤੌਰ ਤੇ ਮੈਂ ਇੱਕ ਬੇਨਤੀ ਕਰਦਾ, ਪੁਰਜੋਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸੱਸ ਸਹੁਰੇ ਦੇ ਮੁਤਲਕ, ਮਾਤਾ ਸਤਿਕਾਰਯੋਗ ਸੁਲੱਖਣੀ ਦੇ ਮੁਤਲਕ, ਸ੍ਰੀ ਚੰਦ ਤੇ ਲਖਮੀ ਦਾਸ ਦੇ ਮੁਤਲਕ ਕੋਈ ਵੀ ਗਿਲਾ ਮਨ ਚ ਨਹੀਂ ਲਿਆਉਣਾ, ਕਿਉਂਕਿ ਖੇਡ ਹੈ ਕਰਤੇ ਦੀ। ਇਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਕਰਕੇ ਕੌਤਕ ਰਚ ਰਹੇ ਹੈ ਵੀ ਸੰਸਾਰ ਸਮਝ ਜਾਵੇ, ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਪ੍ਰਤੀ ਇਹਨਾਂ ਨੂੰ ਗਿਆਨ ਹੋ ਜਾਵੇ। ਹੁਣ ਆਪ ਜੀ ਕਥਾ ਐਸੀ ਸੁਣਦੇ ਹੋ, ਅੱਗੇ ਇਤਿਹਾਸ ਆਵੇਗਾ ਕਿ ਤਤ ਛਿੰਨ ਚ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਨੂੰ ਮੁਕਤੀ ਦਾ ਦਾਨ ਦੇ ਦੇਣਗੇ, ਨਿਹਾਲੋ ਨਿਹਾਲ ਕਰ ਦੇਣਗੇ। ਇਸ ਕਰਕੇ ਸਿਰਫ ਕੌਤਕ ਹਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ, ਇਹ ਮਨ ਵਿਰਤੀ ਕੇਂਦਰ ਕਰਕੇ ਸਰਵਣ ਕਰਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਜੀ, ਇੱਕ ਦਿਨ ਸਾਸ ਸਸਰ ਗੁਰ ਕੇਰੇ,
ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਮੂਲ ਚੰਦ ਤੇ ਚੰਦੋ ਰਾਣੀ ਆਏ,
ਆਏ ਨਿਕਟ ਕ੍ਰੋਧ ਕੇ ਪ੍ਰੇਰੇ,
ਕ੍ਰੋਧ ਦੇ ਪ੍ਰੇਰੇ ਹੋਏ, ਇਵੇਂ ਕਹਿ ਦੋ ਵੀ ਕ੍ਰੋਧ ਦੇ ਘੋੜੇ ਚ ਸਵਾਰ ਹੋ ਕੇ ਆਏ,
ਸੰਗ ਸੁਲੱਖਣੀ ਚੱਲ ਕਰ ਆਏ।
ਹੁਣ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਧਰਮ ਸੁਪਤਨੀ ਮਾਤਾ ਸੁਲੱਖਣੀ ਜੀ ਵੀ ਆਪਣੇ ਮਾਤਾ ਜੀ ਅਤੇ ਪਿਤਾ ਜੀ ਦੇ ਨਾਲ ਚੱਲ ਕੇ ਆਏ,
ਪਾਸ ਬੈਠ ਕਰ ਸਾਸ ਅਲਾਈ,
ਨਾ ਮੂਲ ਚੰਦ ਬੋਲਿਆ ਨਾ ਮਾਤਾ ਸੁਲੱਖਣੀ ਜੀ ਬੋਲੇ, ਤੇ ਜੋ ਚੰਦੋ ਰਾਣੀ ਸੱਸ ਸੀ ਉਹ ਕੁਝ ਬੋਲ ਰਹੀ ਹੈ,
ਸਾਹਿਬ
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਹਿੰਦੇ ਵੀ ਤੇ ਸਾਡੇ ਜਿਹੜੇ ਰਿਸ਼ਤੇਦਾਰ ਹੈ ਜਾਂ ਹੋਰ ਕਈ ਲੋਕ ਹੈ ਤੈਨੂੰ ਕਰਾਈਆ ਕਹਿੰਦੇ ਹਨ,
ਸਦਾ ਹਮਾਰੀ ਛਾਤੀ ਦਾਹੇ,
ਗੁਰੂ ਨਾਨਕ ਮਹਾਰਾਜ ਨੂੰ ਕਹਿੰਦੇ ਤੁਸੀਂ ਹਮੇਸ਼ਾ ਸਾਨੂੰ ਦੁੱਖ ਦਿੱਤਾ, ਸਾਡੀ ਜਿਹੜੀ ਛਾਤੀ ਹੈ ਉਹ ਸੜ ਰਹੀ ਹੈ,
ਪੁੱਤਰਨ ਬਨਤਾ ਤਾਜ ਪਰਿਵਾਰ,
ਕਿਉਂ ਕਿਉਂਕਿ ਤੁਸੀਂ ਆਪਣਾ ਪਰਿਵਾਰ ਤਿਆਗ ਦਿੱਤਾ, ਦੋਨੋਂ ਪੁੱਤਰ ਛੱਡ ਦਿੱਤੇ, ਆਪਣੀ ਘਰ ਵਾਲੀ ਮਾਤਾ ਸੁਲੱਖਣੀ ਦਾ ਧਿਆਨ ਨਹੀਂ ਕੀਤਾ।
ਪ੍ਰਦੇਸ਼ਣ ਦੁਆਰਨ ਦੁਆਰ
ਫਿਰ ਤੁਸੀਂ ਲਾਗੇ ਜਾਗੇ ਨਹੀਂ ਗਏ, ਤੁਹਾਡਾ ਪਤਾ ਹੀ ਨਹੀਂ, ਹਜ਼ਾਰਾਂ ਮੀਲ ਤੇ ਦੂਰੀ ਤੇ ਜੰਗਲਾਂ ਚ, ਬੀਆਬਾਨਾਂ ਚ, ਸਮੁੰਦਰ ਸਾਗਰਾਂ ਚ ਤੁਸੀਂ ਤੁਰ ਫਿਰ ਕੇ ਆਏ ਹੋ।
ਉਹ ਕਾਰਜ ਤੈ ਹਾਸਲ ਕੀਨਾ?
ਪੁੱਛਣ ਲੱਗੀ ਚੰਦੋ ਰਾਣੀ ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਨੂੰ, ਵੀ ਕੀ ਤੁਸੀਂ ਹਾਸਲ ਕੀਤਾ, ਇਹ ਤਾਂ ਦੱਸਣਾ ਕਰੋ।
ਆਪਣੋ ਦਰਬ ਲਟਾਏ ਸੋ ਦੀਨਾ।
ਇੱਕ ਕੰਮ ਤੁਸੀਂ ਜ਼ਰੂਰ ਕੀਤਾ, ਵੀ ਪੇ ਦੇ ਧਨ ਨੂੰ ਲਟਾਇਆ ਜ਼ਰੂਰ ਹੈ। ਇੱਧਰ ਜਗਤ ਦੇ ਮਾਲਕ ਗੁਰੂ ਨਾਨਕ ਮਹਾਰਾਜ ਜੀ ਕੁੱਝ ਨਹੀਂ ਬੋਲ ਰਹੇ, ਕੇਵਲ ਤੇ ਕੇਵਲ ਇਹ ਚੰਦੋ ਰਾਣੀ ਬੋਲ ਰਹੀ ਹੈ।
ਜਾਕੀ ਲਾਜ ਤਜੀ ਇੱਕ ਵਾਰ।
ਇੱਕ ਵਾਰੀ ਤਾਂ ਤੁਸੀਂ ਸੰਸਾਰ ਨੂੰ ਇੱਕ ਪਾਸੇ ਰੱਖਤਾ, ਕੋਈ ਲਾਜ, ਕੋਈ ਤੁਸੀਂ ਇਹ ਧਿਆਨ ਇਹ ਨਹੀਂ ਕੀਤਾ ਕਿ ਸੰਸਾਰ ਦੇ ਲੋਕੀ ਜਾਂ ਮੇਰਾ ਸਹੁਰਾ ਪਰਿਵਾਰ, ਮੇਰੇ ਰਿਸ਼ਤੇਦਾਰ ਮੈਨੂੰ ਕੀ ਕਹਿਣਗੇ।
ਹਮਕੋ ਸਭ ਮੈਂ ਕੀਨ ਖੁਆਰੇ।
ਸਾਨੂੰ ਸਾਰਿਆਂ ਨੂੰ ਤੁਸੀਂ ਖਰਾਬ ਕੀਤਾ, ਅਸੀਂ ਸਾਰੇ ਦੁਖੀ ਹਾਂ।
ਨਰ ਮੈਂ ਨਰ ਕਹਿ ਅਮਕੇ ਕੋ ਜੋ ਜਮਾਤਾ।
ਕਹਿੰਦੇ ਜੋ ਵੀ ਮਿਲਦਾ ਹੈ ਸਾਨੂੰ ਇਹੀ ਕਹਿੰਦਾ ਵੀ ਤੁਹਾਨੂੰ ਤੁਹਾਡੇ ਜਵਾਈ ਦਾ ਪਤਾ ਕਿੱਥੇ ਹੈ, ਗੁਰੂ ਨਾਨਕ ਮਹਾਰਾਜ ਦੇ ਬਾਣੇ ਦਾ ਪਤਾ ਕੀ ਉਹਨੇ ਪਹਿਨੇ ਆ, ਉਹ ਇਸ ਵੇਲੇ ਕਿੱਥੇ ਆਸਣ ਰੱਖਦੇ, ਇਹ ਪਤਾ ਕਹਿੰਦੇ ਟੀਚਰਾਂ ਕਰਦੇ ਹਨ ਸਾਨੂੰ ਲੋਕੀ।
ਅਯੋ ਫਕੀਰ ਤਜੇ ਤੀਏ ਤਾਤਾ।
ਕਹਿੰਦੇ ਉਹਨਾਂ ਨੇ ਆਪਣਾ ਪਰਿਵਾਰ ਛੱਡ ਕੇ, ਹੋਰ ਵਸਤਰ ਛੱਡ ਕੇ, ਫਕੀਰੀ ਜੋ ਬਾਣਾ ਹੈ ਉਹਨੂੰ ਗ੍ਰਹਿਣ ਕੀਤਾ ਹੈ।
ਸ੍ਰੀ ਨਾਨਕ ਤੂਸ਼ਣ ਹੋਇਆ ਵੈਸੇ।
ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਬਿਲਕੁਲ ਆਪਣੇ ਆਨੰਦ ਦੇ ਵਿੱਚ ਚੁੱਪ ਚਾਪ ਬੈਠੇ ਹੈ, ਮੁਬਾਰਕ ਰਸਨਾ ਤੋਂ ਕੋਈ ਬਚਨ ਨਹੀਂ ਕਹਿ ਰਹੇ।
ਤਨਮੁਖ ਬਚਨ ਪਨਿਓ ਨਹਿ ਕੈਸੇ।
ਸਾਹਮਣੇ ਬੈਠੇ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਕ ਵੀ ਬਚਨ ਨਹੀਂ ਬੋਲਿਆ ਗੁਰੂ ਨਾਨਕ ਮਹਾਰਾਜ ਜੀ ਨੇ।
ਸੁਣੀ ਅਜਿੱਤੇ ਜਾਬ ਆਸ ਗਾਤਾ।
ਜਦੋਂ ਪਤਾ ਲੱਗਾ ਅਜਿੱਤੇ ਰੰਧਾਵੇ ਨੂੰ ਵੀ ਇਹ ਚੰਦੋ ਰਾਣੀ ਨੇ ਬੋਲ ਕਬੋਲ ਪਤੀ ਪਰਮਾਤਮਾ ਤਿੰਨਾਂ ਲੋਕਾਂ ਦੇ ਦਾਤਾ ਸਾਹਿਬ ਸ੍ਰੀ ਗੁਰੂ ਨਾਨਕ ਨਿਰੰਕਾਰੀ ਜੋਤ ਨੂੰ ਬੋਲੇ ਹਨ,
ਕੂਲਾ ਲਰਤ ਗੁਰੂ ਕੇ ਸਾਥ।
ਪਤਾ ਲੱਗਾ ਵੇ ਜੋ ਮੂਲ ਚੰਦ ਹੈ ਇਹ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਲੜ ਰਿਹਾ ਹੈ।
ਦੌਰੇ ਕਰਤੇ ਤੂਰਨ ਆਵਾ।
ਸਾਰੇ ਹੱਥ ਦੇ ਕੰਮ ਛੱਡ ਦਿੱਤੇ, ਨੱਠਾ ਹੀ ਆਇਆ ਗੁਰੂ ਨਾਨਕ ਮਹਾਰਾਜ ਜੀ ਦੇ ਕੋਲ ਨੂੰ।
300 ਅਸਲਿਤ ਵਚਨ ਅਲਾਵਾ
ਕਹਿਣਾ ਕੀਤਾ ਮੂਲ ਚੰਦ ਨੂੰ ਤੇ ਚੰਦੋ ਰਾਣੀ ਨੂੰ।
ਉੱਚੇ ਕਹਿ ਕਿਉਂ ਸੀਸ ਖਪਾ।
ਕਿਉਂ ਸਿਰ ਖਪਾ ਰਹੇ ਹੋ, ਕਿਉਂ ਉੱਚੀ ਉੱਚੀ ਬੋਲ ਰਹੇ ਹੋ? ਤੇ ਪਰਮ ਪਿਤਾ ਨਿਰੰਕਾਰੀ ਜੋਤ ਆਪ ਨਾਰਾਇਣ ਹੈ, ਉਹ ਆਪਣੀ ਸਮਾਧੀ ਚ ਆਨੰਦਿਤ ਹਨ, ਤੁਸੀਂ ਜੋ ਮਨ ਚ ਆਉਂਦਾ ਤੁਸੀਂ ਕਿਉਂ ਬੋਲ ਰਹੇ ਹੋ, ਦੱਸੋ ਤਾਂ ਸਹੀ ਮੈਨੂੰ।
ਕਿਉਂ ਤੁਮ ਦੁਖੀ ਹੋਏ ਪਛਤਾਵਤ।
ਕਿਉਂ ਦੁਖੀ ਹੋ ਰਹੇ ਹੋ, ਤੁਹਾਨੂੰ ਬਾਅਦ ਦੇ ਵਿੱਚ ਪਛਤਾਉਣਾ ਪਵੇਗਾ।
ਮਹਾਂਪੁਰਖ ਉਰ ਮਤ ਉਚੇਰਾ।
ਕਹਿੰਦੇ ਇਹ ਕਰਤਾ ਪੁਰਖ ਹੈ, ਇਹ ਮਹਾਂਪੁਰਖ ਹੈ, ਇਹ ਅਕਾਲ ਪੁਰਖ ਪਰਮੇਸ਼ਰ ਦਾ ਰੂਪ ਹੈ, ਤੇ ਤੁਸੀਂ ਕਿਉਂ ਉਸ ਨੂੰ ਤਕਲੀਫ਼ ਦਿੰਦੇ ਹੋ, ਕਿਉਂ ਬੋਲ ਕਬੋਲ ਬੋਲ ਰਹੇ ਹੋ? ਸੰਗਤਾਂ ਦਾ ਹੜਤਾ ਦੇਖੋ, ਦੇਖੋ ਹਜ਼ਾਰਾਂ ਦੀ ਤਾਦਾਦ ਚ ਸੰਗਤ ਇਹਨਾਂ ਦੇ ਦਰਸ਼ਨਾਂ ਨੂੰ ਆਉਂਦੀ ਹੈ, ਮੱਥਾ ਟੇਕ ਕੇ ਫਲ ਮਨ ਇੱਛੇ ਫਲ ਪ੍ਰਾਪਤ ਕਰਦੀ ਹੈ, ਸੁਬਾਹ ਸ਼ਾਮ ਕੀਰਤਨ ਹੁੰਦਾ ਹੈ, ਮਹਾਰਾਜ ਜੀ ਸਾਰਿਆਂ ਦੀਆਂ ਸਮਾਧੀਆਂ ਲਵਾ ਦਿੰਦੇ ਹੈ, ਕਿ ਤੁਸੀਂ ਕੋਈ ਲਾਹਾ ਨਹੀਂ ਲੈ ਰਹੇ, ਤੁਹਾਡੀ ਉੱਚੀ ਉੱਚੀ ਆਵਾਜ਼ ਦਾ ਮੈਨੂੰ ਪਤਾ ਲੱਗਾ, ਮੈਂ ਘਰੋਂ ਨੱਠ ਕੇ ਆਇਆ, ਕਿਉਂ ਗੁਰੂ ਨਾਨਕ ਮਹਾਰਾਜ ਨੂੰ ਇਹ ਕੁਝ ਕਹਿ ਰਹੇ ਹੋ ਤੁਸੀਂ?
ਜਾਣ ਸਕੋ ਇਨਕੇਰਾ।
ਕਹਿੰਦੇ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਜੋ ਹਨ ਅਜੇ ਤੁਸੀਂ ਭੇਦ ਨੂੰ ਜਾਣਿਆ ਨਹੀਂ, ਜੋ ਮੈਂ ਵਚਨ ਕੀਤਾ ਨਾ ਗੁਰੂ ਦੀ ਬਾਣੀ ਦਾ, ਵੇ ਸਤ ਗੁਰੂ ਹੈ ਬੋਹੇ ਥਾ ਪਰ ਬਿਰਲੇ ਕਿਨੇ ਵਿਚਾਰਿਆ, ਹੁਣ ਵੀ ਐਸਾ ਹੀ ਹੈ, ਤੇ ਲੱਖਾਂ ਹਜ਼ਾਰਾਂ ਦੋ ਢਾਈ ਕਰੋੜ ਕੌਮ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਝਿਆ ਨਹੀਂ, ਅਜੇ ਕੋਈ ਵਿਰਲਾ ਹੀ ਹੋਵੇਗਾ ਜਿਹਦੀ ਅੱਖ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਝਿਆ। ਹੁਣ ਅਜਿੱਤੇ ਰੰਧਾਵੇ ਤੇ ਹੋ ਗਈ ਕਿਰਪਾ, ਉਹਦੇ ਅੰਦਰ ਹੋ ਗਿਆ ਪ੍ਰਕਾਸ਼, ਉਹਦੀ ਸ਼ਰਧਾ ਨੂੰ ਲੱਗ ਗਿਆ ਫਲ, ਇਸ ਕਰਕੇ ਉਹ ਕਹਿ ਰਿਹਾ ਵੀ ਇਹਨਾਂ ਦਾ ਜਿਹੜਾ ਭੇਦ ਹੈ ਤੁਸੀਂ ਜਾਣਿਆ ਨਹੀਂ ਅਸੀਂ ਅਜੇ।
ਬਿਨਾਂ ਹਿੱਤ ਤੇ ਆਨ ਅਕਾਵਤ।
ਕਹਿੰਦੇ ਬਗੈਰ ਕਿਸੇ ਗੱਲਬਾਤ ਤੇ ਤੁਸੀਂ ਬੋਲ ਰਹੇ ਹੋ ਜੋ ਤੁਹਾਡੇ ਮਨ ਦੇ ਵਿੱਚ ਆ ਰਿਹਾ ਹੈ।
ਇਹਨੇ ਤੁਮਕੋ ਕਸ਼ੂ ਦੁਖਾਵਤ।
ਕਹਿੰਦੇ ਮੈਨੂੰ ਤੁਸੀਂ ਦੱਸੋ ਕਿ ਤੁਹਾਨੂੰ ਕਿਸ ਪੱਖੋਂ ਦੁੱਖ ਦੇ ਰਿਹਾ, ਕੀ ਤੁਹਾਨੂੰ ਕਹਿ ਰਿਹਾ, ਕਿਹੜੀ ਗੱਲ ਤੋਂ ਤੁਹਾਨੂੰ ਤਕਲੀਫ ਹੈ, ਤੂੰ ਦੱਸੋ ਤਾਂ ਸਹੀ। ਮੈਂ ਚੌਧਰੀ ਹਾਂ।
ਨਹੀਂ ਬਿਗਾੜਤ ਕਾਰਜ ਰਾਏ।
ਕਹਿੰਦੇ ਹੁਣ ਮੈਂ ਤੁਹਾਨੂੰ ਕਹਿ ਰਿਹਾ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੁਹਾਡਾ ਕੋਈ ਵੀ ਕਾਰਜ ਵਿਗਾੜਨਗੇ ਨਹੀਂ।
ਕਛੂ ਨਾ ਜਾਜਤ ਤੁਮ ਟਿਕ ਜਾਏ।
ਹਾਂਜੀ, ਕਛੂ ਨਾ ਜਾਵਤ ਤੁਮ ਟਿਕ ਜਾਏ, ਤੁਹਾਡੇ ਕੋਲੋਂ ਕੁਝ ਨੀ ਮੰਗੇਗੇ ਗੁਰੂ ਨਾਨਕ ਮਹਾਰਾਜ, ਮੈਨੂੰ ਆ ਚਾਹੀਦਾ, ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਤਕਲੀਫ ਨੀ ਦੇਣਗੇ, ਜਾਓ, ਤੁਹਾਨੂੰ ਮੈਂ ਇਹ ਗੱਲ ਕਹਿ ਰਿਹਾ ਹਾਂ।
ਕਹੋ ਕਠੋਰ ਗਿਰਾ ਦੁਖਦਾਏ।
ਕਹਿੰਦੇ ਕਠੋਰ ਬਚਨ ਬੋਲ ਕੇ ਆਪਣੇ ਹਿਰਦੇ ਨੂੰ ਕਿਉਂ ਦੁੱਖ ਦੇ ਰਹੇ ਹੋ?
ਨਾ ਕਰੋਸ਼ ਕਰੋ ਅਕੁਲਾਏ।
ਨਾ ਗੁੱਸਾ ਕਰੋ, ਨਾ ਕ੍ਰੋਧ ਦੇ ਵਿੱਚ ਆ ਕਰਕੇ ਉੱਚੀ ਬੋਲ ਬੋਲੋ।
ਕਹੋ ਫਕੀਰ ਬ੍ਰਗਤ ਮਨ ਮਾਏ।
ਕਹਿੰਦੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੁਸੀਂ ਫਕੀਰ ਕਹਿ ਰਹੇ ਹੋ ਨਾ, ਤੇ ਮੈਂ ਵੀ ਕਹਿ ਰਿਹਾ ਵੀ ਜੋ ਮਨ ਕਰਕੇ ਫਕੀਰੀ ਜਿਨ੍ਹਾਂ ਨੇ ਧਾਰਨ ਕਰ ਲਈ ਹੈ,
ਅਬ ਤੁਮ ਕਾਜ ਰਹੋ ਕੋ ਨਾ।
ਕਹਿੰਦੇ ਹੁਣ ਨਾ ਉਹਨਾਂ ਨੂੰ ਤੁਹਾਡੇ ਮਤਲਬ ਕੋਈ ਗਰਜ ਹੈ ਤੁਹਾਡੇ ਕੋਲ ਕੁਝ ਲੈਣਾ, ਨਾ ਤੁਸੀਂ ਉਹਨਾਂ ਨੂੰ ਤੰਗ ਕਰੋ। ਜਦੋਂ ਤੁਸੀਂ ਕਹਿਤਾ ਉਹ ਫਕੀਰ ਬਣ ਗਿਆ, ਮੈਂ ਕਹਿਤਾ ਮਨ ਦੇ ਵਿੱਚ ਉਹਨਾਂ ਦੇ ਫਕੀਰੀ ਹੈ, ਤੇ ਉਹਨਾਂ ਨੇ ਤੁਹਾਨੂੰ ਕੋਈ ਵੀ ਮੰਗ ਨੀ ਰੱਖੀ, ਤੁਹਾਡੇ ਤੋਂ ਕੁਝ ਲੈ ਨੀ ਰਹੇ, ਤੁਹਾਨੂੰ ਕੋਈ ਤਕਲੀਫ ਨੀ ਦੇ ਰਹੇ, ਜਦੋਂ ਖੁਦ ਕਹਿ ਰਹੇ ਹੋ ਫਕੀਰ ਹੈ, ਫੇਰ ਕਿਉਂ ਉੱਚੀ ਉੱਚੀ ਬੋਲ ਰਹੇ ਹੋ?
ਕਰ ਸੰਤੋਖ ਸਦਨ ਨਿਜ ਬੈਸੋ।
ਬਿਲਕੁਲ ਸੰਤੋਖ ਕਰੋ, ਇਹ ਸਭ ਕੁਛ ਅਕਾਲ ਪੁਰਖ ਪਰਮੇਸ਼ਰ ਆਪਣੀ ਮੌਜ ਦੇ ਵਿੱਚ ਕਰ ਰਿਹਾ, ਤੇ ਜਾ ਕਰਕੇ ਘਰ ਬੈਠਣਾ ਕਰੋ।
ਮੁਕਤੀ ਬਚਨ ਕਹੋ ਨਹਿ ਕੈਸੋ।
ਜਿੱਦਾਂ ਰੰਧਾਵਾ ਕਹਿੰਦਾ ਵੀ ਮੂੰਹ ਤੋਂ ਕੋਈ ਵੀ ਬਚਨ ਬੋਲਣਾ ਨਾ ਕਰੋ।
ਬੋਲੋ ਮੂਲਾ ਤੁਮ ਹੋ ਸਿਆਣੇ।
ਮੂਲ ਚੰਦ ਬੋਲਿਆ ਅਜਿੱਤੇ ਰੰਧਾਵੇ ਨੂੰ ਵੀ ਤੁਸੀਂ ਖੁਦ ਸਿਆਣੇ ਹੋ, ਇਹ ਦੱਸਣਾ ਕਰੋ ਕਿ
ਸੁਣੋ ਚੌਧਰੀ ਸਭ ਵਿਦ ਜਾਣੇ।
ਇਹ ਚੌਧਰੀ ਸਭ ਸਾਡੀ ਘਰ ਦੀ ਹਾਲਤ ਦਾ ਤੁਹਾਨੂੰ ਪਤਾ ਹੈ।
ਇਹਨਾਂ
ਨੂੰ ਪਹਿਲਾਂ ਸੌਦਾ ਕਰਨ ਵਾਸਤੇ ਕਾਫੀ ਧਨ ਪੈਸੇ ਦਿੱਤੇ ਸਨ,
ਲੁਟਾਈ ਸਰਬ ਬਿਨ ਦੇਰ।
ਆਪ ਜੀ ਨੂੰ ਪਤਾ ਵੀ ਬਗੈਰ ਦੇਰੀ ਤੋਂ ਸੱਤ ਪੁਰਸ਼ਾਂ ਤੇ ਸਾਧੂਆਂ ਨੂੰ ਲੰਗਰ ਪ੍ਰਸ਼ਾਦਾ ਛਕਾ ਕਰਕੇ ਨੇ ਲਟਾ ਦੇਣਾ ਕੀਤਾ ਸੀ।
ਇਤਨੀ ਗੁਨੀ ਨਾ ਨਿਜ ਮਨ ਮਾਹੀ।
ਕਹਿੰਦੇ ਇੰਨਾ ਜੋ ਦੁਬਾਰਾ ਪੜਿਓ।
ਇਤਨੀ ਗੁਨੀ ਨਾ ਨਿਜ ਮਨ ਮਾਹੀ।
ਕਹਿੰਦੇ ਮੈਨੂੰ ਪਤਾ ਨੀ ਵੀ ਕਿੰਨਾ ਕਿਸ ਨੇ ਨੁਕਸਾਨ ਕੀਤਾ, ਮੈਂ ਕਿੰਨੀ ਕੁ ਗਿਣਤੀ ਮਿਣਤੀ ਕਰਕੇ ਦੱਸਾਂ।
ਸੁਧਵੰਤਾ ਕਿਹ ਥਲ ਦੇਖਾਹੀ।
ਹੁਣ ਤਾਂ ਇਹ ਤਾਂ ਤੁਹਾਨੂੰ ਪਤਾ ਵੀ ਇਹਨਾਂ ਦੇ ਦੋ ਪੁੱਤਰ ਹੈ ਤੇ ਮੇਰੀ ਲੜਕੀ ਹੈ ਸੁਲੱਖਣੀ। ਹੁਣ ਉਹ ਤਿੰਨਾਂ ਜਣਿਆਂ ਨੂੰ ਮੈਂ ਕਿੱਥੋਂ ਖੜਾਵਾਂ, ਉਹ ਮੇਰੇ ਘਰ ਬੈਠੇ ਹਨ।
ਸਭ ਵਿਵਹਾਰ ਦਰਬ ਤੇ ਹੋਈ।
ਇਹ ਅਜਿੱਤੇ ਰੰਧਾਵਾ ਚੌਧਰੀ ਜੀ ਤੁਹਾਨੂੰ ਪਤਾ ਹੀ ਹੈ ਵੀ ਸਾਰੇ ਜਿੰਨੇ ਕੰਮ ਹੈ ਇਹ ਪੈਸੇ ਦੇ ਨਾਲ ਹੀ ਹੁੰਦੇ ਹਨ।
ਇਨ ਦੀਨ ਅਕਾਰਥ ਕੋਈ।
ਵੈਸੇ ਹੈ ਇਹ ਮਨ ਦਾ ਹੀ ਖਿਆਲ, ਪਰ ਮੈਂ ਅੱਜ ਤੱਕ ਨੀ ਇਹ ਗੱਲ ਮੰਨਿਆ। ਕਿਹੜੀ ਗੱਲ? ਵੀ ਪੈਸੇ ਤੋਂ ਬਗੈਰ ਕੰਮ ਨੀ ਚੱਲਦਾ। ਮੈਂ ਇਹ ਗੱਲ ਤਾਂ ਮੰਨ ਸਕਦਾ ਵੀ ਨਾਮ ਤੋਂ ਬਗੈਰ ਜੀਵਨ ਅਧੂਰਾ, ਨਾਮ ਤੋਂ ਬਗੈਰ ਗੱਲ ਨੀ ਬਣਦੀ, ਸਿਮਰਨ ਨਿਤਨੇਮ ਇਕਾਗਰਤਾ ਤੋਂ ਬਗੈਰ ਗੱਡੀ ਨੀ ਜੀਵਨ ਦੀ ਚੱਲ ਸਕਦੀ, ਕਿਉਂਕਿ ਸਿਮਰਨ ਜਾਤ ਤੋਂ ਬਗੈਰ ਜਿਹੜੀ ਪਲ ਸਵਾਸ ਜਾ ਰਿਹਾ ਉਹਦੀ ਕਾਣੀ ਕੋਟੀ ਕੀਮਤ ਨੀ ਪੈਣੀ। ਹੁਣ ਤਾਂ ਹਰ ਇੱਕ ਦੇ ਜੇਬ ਦੇ ਵਿੱਚ ਪੈਸੇ ਆ, ਇੱਕ ਸਮਾਂ ਹੁੰਦਾ ਸੀ ਕਿਸੇ ਦੀ ਜੇਬ ਚ ਹੁੰਦੇ ਹੀ ਨਾ। ਸਾੜੀ ਸੋਹਣੀ ਨੂੰ ਬਸ ਮਾੜੇ ਮੋਟੇ ਦੋ ਚਾਰ ਦਿਨ ਵਾਸਤੇ ਪੈਸੇ ਜੇਬ ਚ ਹੁੰਦੇ ਸੀ, ਪਰ ਸਾਡੇ ਨਾਲ ਉਹ ਬਹੁਤ ਸੰਤੋਖੀ ਸੀ, ਬੜਾ ਆਨੰਦਮਈ ਉਹਨਾਂ ਦਾ ਜੀਵਨ ਸੀ। ਅੱਜ ਜਦੋਂ ਬੱਚਾ ਜਨਮ ਲੈਂਦਾ ਜੇਬ ਚ ਪੈਸੇ ਹੁੰਦੇ ਆ, ਮਰਨ ਵੇਲੇ ਵੀ ਦੂਸਰੇ ਜੇਬ ਚੋਂ ਕੱਢਦੇ ਆ, ਸ਼ਾਂਤੀ ਚੁੰਤੀ ਕਿਸੇ ਨੂੰ ਨੀ। ਇਹ ਤਾਂ ਸਿਰਫ ਗੱਲ ਇਹ ਹੈ ਵੀ ਆਪਣੀ ਬਿਰਤੀ ਇੱਥੇ ਟਿਕਾਈ ਹੈ। ਮੈਂ ਇਹ ਬੇਨਤੀ ਕਰਨ ਲੱਗਾ ਵੀ ਅੱਜ ਤੱਕ ਮੈਂ ਨੀ ਮੰਨਿਆ ਤੇ ਪੈਸੇ ਤੋਂ ਬਗੈਰ ਗੱਡੀ ਨੀ ਚੱਲਦੀ। ਮੈਂ ਇਹ ਗੱਲ ਮੰਨਣ ਨੂੰ ਤਿਆਰ ਹੈ ਵੀ ਨਾਮ ਨਿਤਨੇਮ ਤੋਂ ਬਗੈਰ ਗੱਡੀ ਨੀ ਚੱਲ ਸਕਦੀ, ਜੀਵਨ ਅਧੂਰਾ ਹੈ। ਹੁਣ ਅਜਿੱਤੇ ਰੰਧਾਵੇ ਨੂੰ ਮੂਲ ਚੰਦ ਕਹਿ ਰਿਹਾ ਕਿ ਤੁਸੀਂ ਜਾਣਦੇ ਹੀ ਹੋ ਕਿ ਦਰਬ ਤੋਂ ਬਗੈਰ ਪੈਸੇ ਤੋਂ ਬਗੈਰ ਇਹ ਜੀਵਨ ਜਿਹੜਾ ਚੱਲਣਾ ਹੈ ਬਹੁਤ ਔਖਾ ਹੈ।
ਬਹਰੋ ਤਜੀ ਜਗਤ ਕੀ ਲਾਜਾ।
ਇਸ ਨੇ ਸੰਸਾਰ ਦੀ, ਰਿਸ਼ਤੇਦਾਰਾਂ ਦੀ, ਖਾਨਦਾਨ ਦੀ, ਕੁੱਲ ਦੀ, ਬੇਦੀ ਕੁੱਲ ਦੀ ਸਾਰੀ ਰੀਤ ਇਹਨੇ ਛੱਡ ਦੇਣੀ ਕੀਤੀ, ਤਿਆਗ ਦੇਣੀ ਕੀਤੀ।
ਵੇਖ ਫਕੀਰੀ ਤਨ ਮੈਂ ਸਾਜਾ।
ਕਹਿੰਦੇ ਦੇਖੋ ਮੈਂ ਕੱਪੜੇ ਲਿਆ ਕੇ ਮੂਹਰੇ ਬੇਨਤੀ ਕਰਦਾ ਰਿਹਾ, ਬੋਲਦਾ ਰਿਹਾ, ਪ੍ਰਸ਼ਾਦੇ ਦਾ ਥਾਲ ਤਿਆਰ ਕਰਕੇ ਮੂਹਰੇ ਰੱਖ ਕੇ ਬੈਠਾ ਰਿਹਾ। ਇਹਨੇ ਫਕੀਰੀ ਲਿਬਾਸ ਨਹੀਂ ਉਤਾਰਿਆ, ਇਹਨੇ ਫਕੀਰੀ ਪਹਿਰਾਵਾ ਨਹੀਂ ਉਤਾਰਿਆ। ਇਹ ਜਿਹੜੇ ਸੰਸਾਰ ਦੇ ਫੈਸ਼ਨ ਦੇ ਕੱਪੜੇ ਆ, ਉਹ ਗੁਰੂ ਨਾਨਕ ਮਹਾਰਾਜ ਨੇ ਪਹਿਨੇ ਹੀ ਨਹੀਂ, ਤੇ ਫਕੀਰੀ ਲਿਬਾਸ ਪਾ ਕੇ ਹੀ ਇਹ ਖੁਸ਼ ਹੈ।
ਪਰਦੇਸਨ ਗਮਨਿਓ ਬਹੁ ਕਾਲਾ,
ਦੇਖ ਲੋ ਵੀ ਕਿੰਨੇ ਸਾਲ ਹੋ ਗਏ, ਕਿੰਨਾ ਸਮਾਂ ਹੋ ਗਿਆ ਸੁਲਤਾਨਪੁਰ ਤੇ ਗਏ ਨੂੰ, ਪਤਾ ਨੀ ਕਿੱਧਰ ਕਿੱਧਰ ਵਿਚਰ ਕਰਕੇ ਇਹ ਆਏ ਹਨ।
ਅਬ ਆਯੂ ਨਿਜ ਤਜ ਨਾ ਚਾਲਾ,
ਚਲੋ ਠੀਕ ਆ, ਇੰਨੇ ਸਾਲਾਂ ਬਾਅਦ ਵਾਪਸ ਆਏ ਆ, ਪਰ ਪਹਿਲੇ ਵਾਰੀ ਬਿਰਤੀ ਤਾਂ ਛੱਡ ਦੇਣ, ਪਹਿਲਾ ਵਾਰੀ ਸੋਚ ਤਾਂ ਛੱਡ ਦੇਣ, ਉਪਰਾਮਤਾ ਤਾਂ ਛੱਡ ਦੇਣ, ਹੁਣੇ ਸਾਡੇ ਨਾਲ ਘਰ ਬੈਠ ਕੇ ਸੰਸਾਰਕ ਕਾਰੋ ਵਿਹਾਰ ਬਾਰੇ ਸੋਚਣ, ਹੁਣੇ ਖੇਤੀ ਕਰਨ ਲੱਗ ਪੈਣ, ਮੇਰੇ ਪਟਵਾਰ ਖਾਨੇ ਦਾ ਸਾਰਾ ਕੰਮ ਸੰਭਾਲ ਲੈਣ, ਮੁੱਕਦੀ ਗੱਲ ਕਿ ਪੈਸੇ ਕਮਾਉਣ ਲੱਗ ਪੈਣ। ਅਜੇ ਵੀ ਬਿਰਤੀ ਉਹੀ ਹੈ,
ਬੈਠ ਸਮੀਪ ਦਹਿਤ ਨਿਤ ਛਾਤੇ,
ਕਹਿੰਦੇ ਇਹਨਾਂ ਦੇ ਕੋਲ ਬੈਠ ਕੇ ਛਾਤੀ ਦੁਖਦੀ ਹੈ, ਛਾਤੀ ਚ ਦਰਦ ਹੁੰਦਾ, ਛਾਤੀ ਚ ਕ੍ਰੋਧ ਆਉਂਦਾ ਤੇ ਤਕਲੀਫ਼ ਆਉਂਦੀ ਹੈ।
ਇਸ ਕੀ ਚਿੰਤ ਹਮੇ ਦਿਨ ਰਾਤ,
ਕਹਿੰਦੇ ਦਿਨ ਰਾਤ ਗੁਰੂ ਨਾਨਕ ਦੇਵ ਮਹਾਰਾਜ ਦੀ ਸਾਨੂੰ ਚਿੰਤਾ ਲੱਗੀ ਰਹਿੰਦੀ ਹੈ।
ਜੇ ਸ਼ਰੀਕ ਸਭ ਹੋਸੀ ਹਸੀ ਉਚਾਰੇ,
ਕਹਿੰਦੇ ਜਿੰਨੇ ਸਾਡੇ ਸ਼ਰੀਕ ਹੈ, ਕੁੱਝ ਨਾ ਕੁੱਝ ਹੋਰ ਕੁੱਝ ਬੋਲੀ ਜਾਂਦੇ ਗੁਰੂ ਨਾਨਕ ਮਹਾਰਾਜ ਦੇ ਪ੍ਰਤੀ।
ਇਹਨੇ ਕਿਹ ਕੀ ਸ਼ੰਕ ਵਿਚਾਰ,
ਕਹਿੰਦੇ ਬਿਲਕੁਲ ਇਹਨਾਂ ਦੇ ਮਨ ਚ ਕੋਈ ਐਸੀ ਬਾਤ ਹੀ ਨਹੀਂ ਹੈ।
ਔਰ ਅਜਿਤਾ ਬੋਲੂ ਬਾਣ,
ਫਿਰ ਅਜਿਤੇ ਰੰਧਾਵੇ ਨੇ ਕੁੱਝ ਬੋਲਣਾ ਕੀਤਾ।
ਸੁਣੋ ਚਾਚਾ ਤੁਮ ਕਹਿਤ ਸਿਆਣ,
ਇਹ ਮੂਲ ਚੰਦ ਗੱਲ ਤੁਹਾਡੀ ਸਿਆਣੀ ਆ ਜੋ ਤੁਸੀਂ ਕਹਿ ਰਹੇ ਹੋ, ਪਰ ਸੁਣੋ
ਜੋ ਪ੍ਰੰਤ ਹੋਵੇ ਸੰਸਾਰ,
ਕਹਿੰਦੇ ਜੇ ਸੰਸਾਰੀ ਵਿਰਤੀ ਹੋਵੇ ਗੁਰੂ ਨਾਨਕ ਮਹਾਰਾਜ ਚ, ਤੇਰੀ ਸੰਸਾਰੀ ਕਾਰੋ ਵਿਹਾਰ ਧੰਦੇ ਧੰਧਾਰ ਦਾ ਧਿਆਨ ਕਰਨ,
ਜਿਸਕੋ ਚਹਿਤ ਸੋ ਆਸ ਦੇ ਵਿਹਾਰ,
ਕਹਿੰਦੇ ਇਹਨਾਂ ਨੂੰ ਕੋਈ ਹੈ ਹੀ ਨੀ ਮਨ ਦੇ ਵਿਚ, ਸੰਸਾਰੀ ਤਾਂ ਬਸ ਨਿਰੰਕਾਰ ਖੁਦ ਹੈ, ਨਿਰੰਕਾਰ ਵਾਰੀ ਵਿਰਤੀ ਹੈ, ਜਿਨ੍ਹਾਂ ਨੇ ਸਮਝ ਲਿਆ ਉਹ ਕਹਿੰਦੇ ਭਗਵਾਨ ਖੁਦ ਖੁਦਾ ਹੈ।
ਇਨਕੋ ਸੁਪਨੇ ਮੋਹ ਨਾ
ਆਵੇ, ਬੱਲੇ ਬੱਲੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਅਜੇਤਾ ਰੰਧਾਵਾ ਕਹਿ ਰਿਹਾ ਮੂਲ ਚੰਦ ਨੂੰ, ਕਹਿੰਦੇ ਜਿਸ ਸੰਸਾਰ ਮੋਹ ਮਮਤਾ ਦੀ ਕਾਰੋ ਵਿਹਾਰ ਦੀ ਧਨ ਦੌਲਤ ਦੀ ਇਹ ਕੰਮ ਕਾਰ ਦੀ ਤੂੰ ਗੱਲ ਕਰਦਾ, ਇਹ ਤਾਂ ਸੁਪਨੇ ਦੇ ਵਿਚ ਵੀ ਗੁਰੂ ਨਾਨਕ ਮਹਾਰਾਜ ਦੇ ਨਹੀਂ। ਇਹ ਮੋਹ ਮਮਤਾ ਤਾਂ ਸੁਪਨੇ ਦੇ ਵਿਚ ਵੀ ਨਹੀਂ ਆਉਂਦਾ ਉਹਨਾਂ ਨੂੰ।
ਰਹਿਤ ਆਪ ਤਸ ਜਸ ਮਨ ਭਾਵ,
ਆਪਣੇ ਆਨੰਦ ਦੇ ਵਿਚ ਰਹਿੰਦੇ ਹਨ, ਆਪਣੀ ਮੌਜ ਦੇ ਵਿਚ ਰਹਿੰਦੇ ਹਨ।
ਇਸ ਕੀ ਆਗੇ ਤੂਸ਼ਣ ਠਾਨ,
ਕਹਿੰਦੇ ਬਸ ਇੱਕੋ ਹੀ ਹੈ ਰਸਤਾ, ਇਹਦੇ ਵਿਚ ਭਲਾ ਹੈ, ਜੋ ਗੁਰ ਕਹੇ ਸੋਈ ਭਲ ਮੰਨੋ। ਚੁੱਪ ਕਰਕੇ ਗੁਰਦੇਵ ਪਿਤਾ ਜੀ ਦੇ ਸਨਮੁਖ ਬੈਠ ਜਾਈਏ,
ਇਸ ਵਿਚ ਆਪਣਾ ਭਲਾ ਪਛਾਣੋ,
ਕਹਿੰਦੇ ਇਹਦੇ ਵਿਚ ਆਪਣਾ ਭਲਾ ਜਾਣਨਾ ਕਰੋ।
ਬੁਲਾ ਕਹੇ ਨਾ ਹੋ ਅਬ ਕਹੋ,
ਬੁਲੋ ਚੰਦ ਕਹਿਣ ਲੱਗਾ ਵੀ ਹੁਣ ਮੈਂ ਕੁਝ ਨੀ ਕਹਿੰਦਾ ਚੌਧਰੀ ਜੀ,
ਨਿਜ ਪਰਿਵਾਰ ਸੰਭਾਰੇ ਰਹੋ।
ਬਸ ਇੱਕ ਗੱਲ ਹੈ, ਆਪਣੇ ਦੋਨੋ ਪੁੱਤਰ ਤੇ ਆਪਣੀ ਇਸਤਰੀ ਮਾਤਾ ਸੁਲੱਖਣੀ ਦੀ ਜਿੰਮੇਵਾਰੀ ਇਹ ਲੈ ਲਵੇ।
ਸਭ ਕੋ ਖਰਚ ਪਰਿਓ ਘਰ ਮੇਰੇ,
ਕਹਿੰਦੇ ਇਹਨਾਂ ਦਾ ਜਿਹੜਾ ਖਰਚਾ ਸੀ ਉਹ ਮੇਰੇ ਗਲ ਪੈ ਗਿਆ ਹੈ।
ਦਿਨ ਸੁਧ ਲਈ ਨਾ ਕਬ ਮੁਰ
ਹੇਰੇ, ਇਹਨੇ ਮੁੜ ਕੇ ਸੁਧ ਬੁੱਧ ਲਈ ਨੀ, ਕੋਈ ਹਾਲ ਚਾਲ ਪੁੱਛਿਆ ਹੀ ਨਹੀਂ।
ਤੂੰ ਤਾਂ ਹੋਏ ਨਾ ਇਹ ਮਮ ਭਾਖੇ,
ਕਹਿੰਦੇ ਅਸੀਂ ਬਥੇਰਾ ਕਹਿੰਦੇ ਆ ਪਰ ਇਹ ਸਾਡੇ ਕਹਿਣਾ ਲੱਗਦਾ ਹੀ ਨੀ, ਇਹਨੇ ਅਲੱਗ ਹੀ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ ਬੇਕੋ ਮਾਰਗ ਚੱਲਣਾ। ਹੋਵੇ ਵੀ ਕਿਉਂ, ਭਗਤਾ ਤੈਸਾ ਸਾਰੀਆਂ ਜੋੜ ਕਦੇ ਨਾ ਆਇਆ, ਨਿਰੰਕਾਰੀ ਸੋਚ ਵਾਲਾ ਜਿੱਥੇ ਮਰਜ਼ੀ ਚੱਲ ਜਾਵੇ ਉਹ ਗੱਲ ਨਿਰੰਕਾਰ ਦੀ ਕਰੇਗਾ। ਉਹਨੂੰ ਚੋਰ ਟੱਕਰ ਗਿਆ ਉਹਨੂੰ ਕਹੇਗਾ ਨਾਮ ਜਪਦਾ ਹੁੰਦਾ, ਉਹਨੂੰ ਡਾਕੂ ਟੱਕਰ ਜਾਵੇ ਉਹਨੂੰ ਕਹੇਗਾ ਤੂੰ ਮੰਦਿਰ ਗੁਰਦੁਆਰੇ ਮਸੀਤ ਚ ਜਾਂਦਾ, ਉਹਨੂੰ ਕੋਈ ਡਕੈਤ ਕੋਈ ਨਿੰਦਕ ਜੁਹਾਰੀਆ ਟੱਕਰ ਜਾਵੇ ਉਹਨੇ ਉਹੀ ਗੱਲ ਕਰਨੀ ਆ। ਜਿਹੜਾ ਸਾਡੇ ਵਰਗਾ 24 ਘੰਟੇ ਸੰਸਾਰੀ ਰਹਿੰਦਾ, ਧਾਰਮਿਕ ਅਸਥਾਨਾਂ ਤੇ ਵੀ ਆ ਕੇ ਉਹ ਨਿਰੰਕਾਰੀ ਨੂੰ ਘੜੀਸੂਗਾ ਵੀ ਤੂੰ ਇੱਧਰ ਆ ਸੰਸਾਰ ਦਾ ਨਜ਼ਾਰਾ ਦੇਖ, ਤੂੰ ਕੀ ਲੈਣਾ ਨਾਮ ਦੇ ਵਿੱਚ। ਕਹਿਣ ਤੋਂ ਭਾਵ ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਦੇ ਪ੍ਰਤੀ ਜੋ ਅਜਿੱਤਾ ਰੰਧਾਵਾ ਕਹਿ ਰਿਹਾ ਹੈ, ਦੁਬਾਰਾ ਬੜੇ ਭਾਈ
ਤੂੰ ਤਾਂ ਹੋਏ ਨਾ ਇਹ ਮਾਮ,
ਕਹਿੰਦੇ ਅਸੀਂ ਕਹਿ ਰਹੇ ਹਾਂ ਸਾਡੇ ਕਹੇ ਤੇ ਸੰਸਾਰ ਕਾਰੋ ਵਿਹਾਰ ਚ ਮਨ ਚਿਤ ਲਾਉਂਦਾ ਹੀ ਨਹੀਂ।
ਟੇਢੇ ਮਾਰਗ ਪਾਗ ਰੱਖੇ,
ਭਾਵ ਹਰ ਵਕਤ ਸੰਸਾਰੀਆਂ ਨੂੰ ਨਿਰੰਕਾਰ ਦਾ ਰਾਤਾ ਟੇਢਾ ਹੀ ਲੱਗਦਾ ਹੈ।
ਦੋਹਰਾ ਸੁਨ ਮਹਿਤਾ ਸ੍ਰੀ ਚੰਦ ਪੁਨ ਦੂਜੋ ਲਖਮੀ ਦਾਸ।
ਹੁਣ ਅਜੀਤਾ ਰੰਧਾਵਾ ਕਹਿ ਰਿਹਾ ਫੂਲ ਚੰਦ ਨੂੰ ਕਿ ਤੂੰ ਸੁਣਨਾ ਕਰ, ਇਹ ਜੇ ਉਹ ਸ੍ਰੀ ਚੰਦ ਤੇ ਲਖਮੀ ਦਾਸ ਹੈ।
ਤਰਨ ਬੈਸ ਤਿੰਨ ਕੀ ਪਈ ਖੱਟ ਹੈ ਅਬ ਤਨ।
ਕਹਿੰਦੇ ਹੁਣ ਕੁਝ ਸਾਲਾਂ ਦੇ ਹੋ ਗਏ, ਹੁਣ ਤਗੜੇ ਹੋ ਗਏ, ਜ਼ਿਆਦੇ ਜੇ ਚਿੰਤਾ ਆ ਇਹਨਾਂ ਦੀ ਰੋਟੀ ਦੀ, ਤੇ ਇਹਨਾਂ ਨੂੰ ਕਹੋ ਕੁਝ ਇਹ ਕਾਰੋਬਾਰ ਕਰਨ। ਇਹ ਕਿਹੜੇ ਹੁਣ ਨਿਆਣੇ ਆ, ਤੇ ਆਪੇ ਗੁਜ਼ਾਰਾ ਚੱਲ ਜਾਊਗਾ।
ਸੋਪੀ ਤਿੰਨ ਕੀ ਮਾਤ ਸੁਸਾ ਸਮ ਹੇਰੀ।
ਅਜੀਤਾ ਰੰਧਾਵਾ ਕਹਿੰਦਾ ਜੋ ਮਾਤਾ ਸੁਲੱਖਣੀ ਹੈ, ਸ੍ਰੀ ਚੰਦ ਲਖਮੀ ਦਾਸ ਦੀ ਮਾਤਾ ਜੀ ਹੈ, ਉਹ ਮੇਰੀ ਭੈਣ ਦੇ ਬਰੋਬਰ ਹੈ, ਉਹ ਮੇਰੀ ਭੈਣ ਹੈ।
ਉਹ ਕਰ ਹੋ ਤੇ ਸੇਵਕਣ ਹੇਰੀ।
ਕਹਿੰਦੇ ਵੀ ਚਲੋ ਮੈਨੂੰ ਹੁਣ ਇਹ ਸੇਵਾ ਦਿਓ, ਸਾਰਾ ਜਿਹੜਾ ਖਰਚਾ ਹੈ ਮੈਂ ਉਠਾਵਾਂਗਾ।
ਪਠੂ ਸਦਨ ਮਾਮ ਬਿਲਮ ਨਾ ਲਾਵ।
ਕਹਿੰਦੇ ਹੁਣ ਇਸ ਤਰ੍ਹਾਂ ਕਰੋ, ਤਿਆਰੀ ਕਰੋ ਤੇ ਇਹਨਾਂ ਤਿੰਨਾਂ ਨੂੰ ਮੇਰੇ ਘਰ ਛੱਡੋ, ਕਿਉਂਕਿ ਹੁਣ ਪੜਦਾ ਚੱਕ ਹੋ ਗਿਆ, ਹੁਣ ਪਤਾ ਲੱਗ ਗਿਆ ਕਿ ਕਬੀਰ ਮੇਰਾ ਮੁਜਮੇ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ। ਸਾਡੀ ਅਜੇ ਗੱਲ ਸਮਝ ਚ ਨਹੀਂ ਪਈ, ਜਦੋਂ ਸਮਝ ਚ ਪੈ ਜਾਊਗੀ ਨਾ ਫਿਰ ਪਤਾ ਲੱਗ ਜਾਵੇਗਾ ਕਿ ਮੈਂ ਨਾ ਹੀ ਕੁਛ ਹੋ ਨਾ ਹੀ ਕੁਛ ਆਹੇ ਨਾ ਮੋਰਾ। ਉਸ ਲੱਜਾ ਰੱਖ ਲਿਓ ਸਦਨਾ, ਜਨ ਤੋਰਾ ਜਿਹੜੀ ਰੌਲੀ ਪਾਉਂਦੇ ਆ ਨਾ, ਤੇ ਸਮਾਂ ਨਹੀਂ ਹੈ, ਉੱਠ ਨਹੀਂ ਹੁੰਦਾ, ਬਾਣੀ ਨਹੀਂ ਪੜ ਹੁੰਦੀ, ਸਤਸੰਗ ਦੇ ਵਿੱਚ ਬੈਠ ਨਹੀਂ ਹੁੰਦਾ, ਇਹ ਉਨਾ ਚਿਰ ਪ੍ਰਤੀਤ ਹੁੰਦਾ ਜਿੰਨਾ ਚਿਰ ਇਹ ਸਭ ਕੁਛ ਤੇ ਆਪਣੀ ਮੋਹਰ ਲਾਉਂਦੇ ਹੋ। ਮੇਰੇ ਸਵਾਸ ਹੈ, ਮੇਰਾ ਸਰੀਰ ਹੈ, ਮੈਂ ਹੀ ਉੱਠਣਾ, ਮੈਂ ਹੀ ਅੰਮ੍ਰਿਤ ਛਕਣਾ, ਮੈਨੂੰ ਬਾਣੀ ਪੜ੍ਹਨੀ ਪੈਣੀ ਆ। ਜਦੋਂ ਅਸਲੀਅਤ ਤੋਂ ਜਾਣੂ ਹੋ ਜਾਓਗੇ ਇਹ ਮੇਰਾ ਨਹੀਂ, ਸਭ ਕੁਛ ਖੁਦ ਖੁਦਾ ਦਾ ਹੈ, ਫਿਰ ਖੁਦ ਖੁਦਾ ਆਪੇ ਇਹ ਸਾਰੇ ਕਾਰਜ ਕਰਾਉਣ ਲੱਗ ਪਵੇਗਾ।
ਬਸ ਨਹਿਰ ਦੇ ਸੰਦੇਹ ਉਠਾਓ।
ਕਹਿੰਦੇ ਬਿਲਕੁਲ ਮਨ ਦੇ ਵਿੱਚ ਕੋਈ ਸੰਦੇਹ ਉਠਾਓ ਹੀ ਨਾ, ਦੋਨਾਂ ਪੁੱਤਰਾਂ ਨੂੰ ਤੇ ਮਾਤਾ ਸੁਲੱਖਣੀ ਜੀ ਨੂੰ, ਜੋ ਮੇਰੀ ਭੈਣ ਲੱਗਦੀ ਆ, ਮੈਂ ਉਹਨੂੰ ਭੈਣ ਮੰਨਿਆ, ਮੇਰੇ ਘਰ ਛੱਡ ਜਾਓ।
ਮੂਲਾ ਕਹੇ ਨਾ ਇਉਂ ਬਣ ਆਵੇ।
ਹੁਣ ਮੂਲ ਚੰਦ ਫੇਰ ਔਖਾ ਹੋ ਗਿਆ, ਹੁਣ ਇਹਦੇ ਵਿੱਚ ਵੀ ਹੱਦ ਤੱਕ ਸਮਝਦਾ। ਕਹਿੰਦੇ ਏਦਾਂ ਨੀ ਜਿੱਤੇ ਰੰਧਾਵੇ ਚੌਧਰੀ ਜੀ, ਏਦਾਂ ਨੀ ਗੱਲ ਬਣਦੀ।
ਅਮਰੀ ਨਿੰਦਾ ਜਗਤ ਅਲਾਵੇ।
ਕਹਿੰਦੇ ਫੇਰ ਸਾਰਾ ਸੰਸਾਰ ਸਾਨੂੰ ਮਾੜਾ ਕਹੇਗਾ, ਫਿਰ ਸਾਡੀ ਨਿੰਦਾ ਕਰੇਗਾ।
ਆਪਣੀ ਤਨੀਆ ਹੇਤ ਆਹਾਰ।
ਕਿਉਂਕਿ ਲੋਕ ਕਹਿਣਗੇ ਆਪਣੀ ਲੜਕੀ ਚੌਧਰੀ ਦੇ ਘਰ ਛੱਡ ਦਿੱਤੀ, ਇਹ ਰੋਟੀ ਨੀ ਦੇ ਸਕੇ ਉਹਨਾਂ ਨੂੰ।
ਘਰ ਘਰ ਪਾਠੀ ਕਹੇ ਸੰਸਾਰ।
ਕਹਿੰਦੇ ਲੋਕ ਕਹਿਣਗੇ ਵੀ ਇੱਕ ਲੜਕੀ ਸੀ, ਦੋ ਦੋਹਤੇ ਸੀ, ਉਹਨੂੰ ਇਹ ਪ੍ਰਸ਼ਾਦਾ ਨੀ ਦੇ ਸਕਿਆ ਪਟਵਾਰੀ।
ਕਹੇ ਅਜੀਤਾ ਜੇ ਅਸ ਜਾਣੋ।
ਹੁਣ ਅਜੀਤਾ ਰੰਧਾਵਾ ਕਹਿਣ ਲੱਗਾ ਵੀ ਜੇ ਇਸ ਤਰ੍ਹਾਂ ਤੁਹਾਡੇ ਮਨ ਚ ਗੱਲ ਹੈ।
ਨਿਜ ਮੁਖ ਤੇ ਤੂਸ਼ਣ ਇਮ
ਠਾਨੋ। ਕਹਿੰਦੇ ਵੀ ਇਹ ਜੋ ਮੁਖ ਤੋਂ ਹੈ ਵੀ ਤੁਸੀਂ ਚੁੱਪ ਰਹੋ। ਕਹਿੰਦੇ ਕਿਉਂ ਗੁਰੂ ਨਾਨਕ ਮਹਾਰਾਜ ਨੂੰ ਇਹ ਸਾਰ ਨੀ ਲੈਂਦਾ, ਇਹਨੂੰ ਰੋਟੀ ਪਾਣੀ ਕੱਪੜੇ ਦਾ ਫਿਕਰ ਨੀ, ਕਿੰਨੇ ਸਾਲ ਹੋ ਗਏ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕਰਕੇ ਆਇਆ, ਫਕੀਰੀ ਲਿਬਾਸ ਪਹਿਨਿਆ ਹੋਇਆ, ਸਾਡੀ ਬੇਇੱਜ਼ਤੀ ਕਰਾਉਂਦਾ, ਜੇ ਇੰਨਾ ਹੀ ਡਰ ਹੈ ਫਿਰ ਚੁੱਪ ਤਾਂ ਰਹੋ, ਕਿਉਂ ਬੋਲਦੇ ਹੋ ਗੁਰੂ ਨਾਨਕ ਮਹਾਰਾਜ ਦੇ ਮੁਤਲਕ।
ਕਹਿੰਦੇ
ਕਿਉਂ ਗੁਰੂ ਨਾਨਕ ਦੇ ਮਹਾਰਾਜ ਦੇ ਜਾ ਕਰਕੇ ਬੋਲਦੇ ਹੋ ਕੁਝ,
ਜਿਨ ਕੋ ਭੇਦ ਸੋ ਜਾਏ ਨਾ ਜਾਣੇ।
ਕਹਿੰਦੇ ਗੁਰੂ ਨਾਨਕ ਮਹਾਰਾਜ ਦੇ ਪ੍ਰਤੀ ਕਿ ਉਹ ਨਿਰੰਕਾਰ ਆਪ ਅਕਾਲ ਪੁਰਖ ਹੈ, ਤੁਸੀਂ ਭੇਦ ਨੂੰ ਜਾਣਦੇ ਨਹੀਂ, ਇਸ ਕਰਕੇ ਮੈਨੂੰ ਤਕਲੀਫ ਹੁੰਦੀ ਹੈ ਜੇ ਤੁਸੀਂ ਕਬੋਲ ਬੋਲ ਬੋਲਦੇ ਗੁਰੂ ਨਾਨਕ ਮਹਾਰਾਜ ਜੀ ਦੇ ਪ੍ਰਤੀ।
ਦੁੱਖ ਸੁਖ ਮੈਂ ਸਮਤਾ ਇਨ ਕੇਰੀ।
ਪੁੱਛਿਆ ਹੋਣਾ ਮੂਲ ਚੰਦ ਨੇ ਵੀ ਤੁਸੀਂ ਕੀ ਦੇਖਿਆ, ਅਜੀਤਾ ਰੰਧਾਵਾ ਨੇ ਕਿਹਾ ਹੋਊਗਾ ਕਿ ਸੁੱਖ ਦੁੱਖ ਦੇ ਵਿੱਚ ਸਮ ਬਿਰਤੀ ਰੱਖਣ ਵਾਲੇ ਆ, ਇਹ ਤਾਂ ਹੈ ਹੀ ਸਮ ਬਿਰਤੀ, ਜਿਹੜਾ ਇਹਨਾਂ ਦੇ ਚਰਨਾਂ ਚ ਜੁੜ ਗਿਆ, ਜਿਹਨੇ ਖੈਰ ਮੰਗ ਲਈ, ਜਿਹਨੇ ਭੀਖ ਮੰਗ ਲਈ ਝੋਲੀ ਅੱਡ ਕੇ, ਉਹਨਾਂ ਦੀ ਵੀ ਐਸੀ ਅਵਸਥਾ ਬਣ ਜਾਂਦੀ ਹੈ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਨ ਹੈ, ਸੁੱਖ ਸੁਨੇਹ ਹਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਨ ਹੈ। ਅਰਥਾਂ ਨੂੰ ਸਮਝ ਵੀ ਲਓ, ਜੀਵਨ ਵੀ ਕਮਾ ਲਓ, ਕਿ ਸਾਰੀ ਜ਼ਿੰਦਗੀ ਸੁਖਮਨੀ ਪੜ੍ਹਦੇ ਹੀ ਰਹੋਗੇ ਕਿ ਤੈਸਾ ਹਰਕ ਤੈਸਾ ਉਸ ਸੋਗ, ਸਦਾ ਆਨੰਦ ਤਹ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀ ਹੈ ਜੀਵਨ ਮੁਕਤ। ਅਸੀਂ ਵੀ ਸੱਚੇ ਹਾਂ, ਅਸੀਂ ਮੁਕਤ ਹੋਣ ਵਾਸਤੇ ਬਾਣੀ ਪੜ੍ਹਦੇ ਹੀ ਨਹੀਂ। ਅਸੀਂ ਬਾਣੀ ਪੜ੍ਹਦੇ ਹਾਂ ਪਦਾਰਥਾਂ ਵਾਸਤੇ ਪਦਾਰਥ ਮਿਲੀ ਜਾਂਦੇ ਆ। ਜੇ ਮੁਕਤ ਹੋਣ ਵਾਸਤੇ ਬਾਣੀ ਪੜ੍ਹੀਏ ਫਿਰ ਅਰਥਾਂ ਦੇ ਮੁਤਾਬਕ ਜੀਵਨ ਢਾਲਣਾ ਪੈਣਾ। ਹੁਣ ਅਜੇਤਾ ਰੰਧਾਵਾ ਕਹਿ ਰਿਹਾ ਮੂਲ ਚੰਦ ਨੂੰ, ਸਤਿਗੁਰਾਂ ਦੇ ਸਹੁਰੇ ਨੂੰ, ਕਹਿੰਦੇ ਦੁੱਖ ਸੁੱਖ ਮੈਂ ਸਮਤਾ ਇਨ ਕੇਰੀ, ਕਿਉਂਕਿ ਜੇ ਇਹਨਾਂ ਦੇ ਭੇਦ ਨੂੰ ਕਿਸੇ ਨੇ ਜਾਣਿਆ ਨੀ, ਕਿਹੜੇ ਭੇਦ ਨੂੰ ਨੀ ਜਾਣਿਆ, ਸਾਡਾ ਜਵਾਈ ਹੈ ਇੰਨੇ ਸਾਲਾਂ ਤੋਂ ਜਾਣਦੇ ਹੈ, ਅਸੀਂ ਵਰ ਚੁਣਿਆ ਆਪਣੀ ਲੜਕੀ ਦੇ ਵਾਸਤੇ, ਦੋ ਸਾਡੇ ਦੋਹਤੇ ਹੋਏ ਆ, ਅਸੀਂ ਨੀ ਜਾਣਦੇ। ਅਜੇਤਾ ਰੰਧਾਵਾ ਕਹਿੰਦਾ ਨਹੀਂ ਤੁਸੀਂ ਜਾਣਦੇ, ਕਿਉਂਕਿ ਉਹਨਾਂ ਦੀ ਸੁੱਖ ਦੁੱਖ ਦੇ ਵਿੱਚ ਜਿਹੜੀ ਵਿਰਤੀ ਹੈ ਉਹ ਸਮ ਹੈ,
ਸਾਧ ਰੂਪ ਹੈ ਬ੍ਰਗਤ ਗਨੇਰੀ।
ਕਹਿੰਦੇ ਇਹ ਆਪ ਅਕਾਲ ਪੁਰਖ ਪਰਮੇਸ਼ਰ ਪੂਰਨ ਗੁਰੂ ਰੂਪ ਹੈ ਤੇ ਮਨੋ ਵਿਰਕਤ ਹੈ, ਇਹ ਤਨ ਦਾ ਧਰਮੀ ਨਹੀਂ ਹੈ, ਇਹ ਤਨ ਕਰਕੇ ਭੇਖੀ ਨਹੀਂ ਹੈ, ਕੇਵਲ ਫਕੀਰੀ ਜੋ ਪਹਿਰਾਵਾ ਹੀ ਇਹਨੇ ਅੰਗੀਕਾਰ ਨਹੀਂ ਕੀਤਾ, ਇਹਨੇ ਮਨ ਨੂੰ ਫਕੀਰ ਬਣਾਇਆ। ਪਤਾ ਨੀ ਕਰੋੜਾਂ ਹੀ ਜਿਹੜੇ ਜੀਵ ਹੈ ਇਹਨਾਂ ਦੇ ਭੇਦ ਨੂੰ ਜਾਣ ਕੇ ਪਰ ਉਤਾਰਾ ਆਪਣਾ ਆਪ ਦਾ ਕਰਨਗੇ ਤੇ ਕੁਲਾਂ ਤਾਰ ਕੇ ਲੈ ਜਾਣਗੇ।
ਮੂਲਾ ਪੰਥ ਕਹਿ ਜੇ ਸਾਧੂ,
ਮੂਲਾ ਫਿਰ ਔਖਾ ਹੋਇਆ, ਕਹਿੰਦੇ ਇਹ ਸਾਧੂ ਹੈ, ਇਹ ਸਮ ਬਿਰਤੀ ਹੈ, ਇਹਨਾਂ ਦੇ ਚਰਨਾਂ ਚ ਇੰਨਾ ਕੁਛ ਹੈ, ਇਹ ਮਨੋ ਵਰਕਤ ਹੈ, ਇਹਨਾਂ ਦੀ ਐਸੀ ਬਿਰਤੀ ਹੈ। ਜਿੱਤਾ ਰੰਧਾਵਾ ਕਹਿੰਦਾ ਹੋਰ ਕੀ,
ਇਹ ਸਮ ਕੋ ਨਾ ਕਰੇ ਅਪਰਾਧੂ।
ਦੇਖੋ ਕਹਿੰਦੇ ਸਾਨੂੰ ਤਾਂ ਐਵੇਂ ਲੱਗਦਾ ਤੇ ਇਹਨਾਂ ਵਰਗਾ ਅਪਰਾਧੀ ਕੋਈ ਨਹੀਂ ਹੈ।
ਦੋਰਾ ਇਸ ਜੈਸਾ ਖੋਟਾ ਨਾ ਕੋ,
ਤੇ ਇਹ ਤੋਂ ਅੱਗੇ ਜੋ ਇਤਿਹਾਸ ਹੈ ਆਪਾਂ ਕੱਲ ਨੂੰ ਸਰਵਣ ਕਰਾਂਗੇ, ਕਿਉਂਕਿ ਸਮਾਂ ਹੋ ਚੁੱਕਾ ਹੈ। ਗੁਰਮੁਖ ਪਿਆਰੇ ਸਤਸੰਗਤ ਦੇ ਵਿੱਚ ਪਹੁੰਚ ਗਏ ਹਨ ਜਿਹਨਾਂ ਨੇ ਆਪ ਜੀਆਂ ਨੂੰ ਗੁਰੂ ਨਾਨਕ ਮਹਾਰਾਜ ਜੀ ਦਾ ਹੀ ਪਾਵਨ ਪਵਿੱਤਰ ਇਤਿਹਾਸ ਸਰਵਣ ਕਰਾਉਣਾ ਹੈ। ਹੋਈਆਂ ਗਲਤੀਆਂ ਦੀ ਖਿਮਾ ਪੰਕਤੀਆਂ ਦਾ ਜਾਪ ਕਰਕੇ ਪੱਤੇ ਬੁਲਾਉਣਾ ਕਰੀਏ, ਅਗਲਾ ਪ੍ਰੋਗਰਾਮ ਗਿਆਨੀ ਜੀ ਦੀ ਰਚਨਾ ਤੋਂ ਸਰਵਣ ਕਰੀਏ ਜੀ।
ਮੂਲਾ ਪੰਥ ਕਹਿ ਜੇ ਸਾਧੂ, ਇਹ ਸਮ ਕੋ ਨਾ ਕਰੇ ਅਪਰਾਧੂ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।